ਸਭ ਕੁਛ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਪਰ ਤੁਹਾਡੇ ਅੰਦਰ ਹੀ ਸਭ ਕੁਛ ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀਂ ਕਹਿ ਚੜਿਆ ਕਹਿੰਦੇ ਸਾਡੇ ਝੂਠ ਦੀ ਸਾਡੇ ਵਿਕਾਰਾਂ ਦੀ ਸਾਡੇ ਮਾੜੇ ਵਿਚਾਰਾਂ ਦੀ ਕਾਲੀ ਰਾਤ ਚੜੀ ਸਾਡੇ ਅੰਦਰ ਅਗਿਆਨਤਾ ਸਾਡੇ ਅੰਦਰ ਤੇ ਚੰਦਰਮਾ ਸਾਡੇ ਅੰਦਰ ਹੀ ਹੈ ਬ੍ਰਹਮ ਗਿਆਨ ਸਾਡੇ ਅੰਦਰ ਹੀ ਹੈ ਪਰਮਾਤਮਾ ਸਾਡੇ ਅੰਦਰ ਹੀ ਹੈ ਕਹਿੰਦੇ ਇਸ ਕਾਲੀ ਰਾਤ ਦਿਸਦਾ ਨੀ ਪਿਆ ਚੰਦਰਮਾ ਕਿੱਥੇ ਚੜਿਆ ਹੈ ਕਹਿੰਦੇ ਇਸ ਅਗਿਆਨਤਾ ਦੇ ਵਿੱਚ ਸਾਨੂੰ ਪਤਾ ਲੱਗਦਾ ਨੀ ਪਰਮਾਤਮਾ ਸਾਡੇ ਅੰਦਰ ਕਿੱਥੇ ਹੈ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿੱਘੀ ਜੀ ਗੋਦਾਨੰਦ ਮਨ ਦੇ ਗੁਰੂ ਰੂਪ ਪਿਆਰੇ ਸਾਧ ਸੰਗਤ ਜੀ ਉਹ ਮਨ ਬਿਰਤੀਆਂ ਇਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਵਡਭਾਗੇ ਆ ਕਰਮਾਂ ਵਾਲੇ ਆ ਜਿਨ੍ਹਾਂ ਨੂੰ ਇਹੋ ਜਿਹੀਆਂ ਸੋਹਣੀਆਂ ਸੁਹਾਵੀਆਂ ਘੜੀਆਂ ਪ੍ਰਾਪਤ ਹੁੰਦੀਆਂ ਜਿਨ੍ਹਾਂ ਘੜੀਆਂ ਅੰਦਰ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਬੈਠਦੇ ਹਾਂ ਗੁਰੂ ਦੇ ਪਿਆਰੇ ਸਤ ਸੰਗਤ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਇਸ ਮਨ ਨੂੰ ਸਮਝਾਉਣ ਲੱਗੇ ਕਹਿੰਦੇ ਮਨਾ ਚਾਤੀ ਮਾਰ ਤੇਰਾ ਜੀਵਨ ਉੱਤਮ ਹੈ ਸਮਾਂ ਬੜਾ ਅਮੋਲਕ ਤੇਰੇ ਕੋਲ ਹੈ ਕੀ ਤੂੰ ਇਸ ਸਮੇਂ ਨੂੰ ਸੰਭਾਲਿਆ ਕੀ ਤੂੰ ਇਸ ਸਮੇਂ ਦੀ ਕਦਰ ਪਾਈ ਤੇ ਗੁਰੂ ਸਾਹਿਬ ਨੂੰ ਕਹਿਣ ਲੱਗੇ ਕਹਿੰਦੇ ਜਿਉਂ ਮੀਨਾ ਬਿਨ ਪਾਣੀਏ ਜਿਉਂ ਮੀਨਾ ਬਿਨ ਪਾਣੀਏ ਤੂੰ ਸਖਤ ਮਰੇ ਪਿਆਸ ਕਹਿੰਦੇ ਜਿਵੇਂ ਮੀਨਾ ਦਾ ਭਾਵ ਮੱਛੀ ਕਹਿੰਦੇ ਜਿਵੇਂ ਮੱਛੀ ਜਿਹੜੀ ਹੈ ਪਾਣੀ ਤੋਂ ਬਗੈਰ ਮਰ ਜਾਂਦੀ ਹੈ ਉਹਨੂੰ ਪਾਣੀ ਚੋਂ ਕੱਢ ਦਈਏ ਉਹਦਾ ਪਾਣੀ ਜੀਵਨ ਹੈ ਪਾਣੀ ਚੋਂ ਕੱਢ ਦਈਏ ਤੇ ਮੱਛੀ ਮਰ ਜਾਂਦੀ ਹੈ ਜੀਵਨ ਖਤਮ ਹੋ ਜਾਂਦਾ ਤੇ ਗੁਰੂ ਨਾਨਕ ਪਾਤਸ਼ਾਹ ਤਿਉਂ ਸਖਤ ਮਰੇ ਪਿਆਸ ਸਖਤ ਕੌਣ ਹੈ ਜਿਹੜਾ ਮਨਮੁੱਖ ਹੈ ਜਿਹੜਾ ਆਪਣੀ ਮਨ ਦੀ ਸੁਣਦਾ ਹੈ ਗੁਰੂ ਜੀ ਨਹੀਂ ਸੁਣਦਾ ਮਨਮੁੱਖ ਸਾਕਤ ਹੈ ਸਾਕਤ ਮਰੇ ਪਿਆਸ ਹੁਣ ਧਿਆਨ ਦੇਣਾ ਗੁਰੂ ਸਾਹਿਬਾਂ ਨੇ ਸਾਕਤ ਅੱਖਰ ਵਰਤਿਆ ਜਿਹੜਾ ਸਾਕਤ ਹੈ ਉਹ ਪਿਆਸਾ ਮਰਦਾ ਪਿਆਸਾ ਅੱਖਰ ਵਰਤਿਆ ਪਿਆਸ ਅੱਖਰ ਕਦ ਲਈ ਵਰਤਿਆ ਕੋਈ ਪਾਣੀ ਹੋਊਗਾ ਨਾ ਉਹਦੇ ਪੀਣ ਲਈ ਕੋਈ ਚੀਜ਼ ਹੋਊਗੀ ਨਾ ਨਹੀਂ ਪੀ ਰਿਹਾ ਤੇ ਪਿਆਸਾ ਮਰੇਗਾ ਠੀਕ ਹੈ ਇਹਦੇ ਗੁਰੂ ਸਾਹਿਬਾਂ ਕਹਿਣ ਲੱਗੇ ਵਿਚਾਰ ਕਰਕੇ ਦੇਖਣਾ ਆਪ ਜੀ ਕਹਿੰਦੇ ਬਬੀਹਾ ਜਲ ਮੈਂ ਤੇਰਾ ਵਾਸ ਹੈ ਜਲ ਮੈਂ ਤੇਰਾ ਵਾਸ ਹੈ ਜਲ ਹੀ ਮਾਹੇ ਫਰਾਏ ਬਬੀਹਾ ਮਨ ਨੂੰ ਕਹਿੰਦੇ ਕਹਿੰਦੇ ਬਬੀਹਾ ਜਲ ਮੈਂ ਤੇਰਾ ਵਾਸ ਹੈ ਜਲ ਹੀ ਮਾਹੇ ਫਰਾਏ ਕਹਿੰਦੇ ਜਿਵੇਂ ਉਹ ਕੀੜਾ ਤੁਸੀਂ ਕਦੀ ਦੇਖਿਆ ਹੋਣਾ ਰੁੱਖ ਤੇ ਬੈਠਾ ਹੇਠਾਂ ਪਾਣੀ ਪਾਣੀ ਹੁੰਦਾ ਕਦੇ ਇਸ ਰੁੱਖ ਤੋਂ ਉੱਡਦਾ ਉਸ ਰੁੱਖ ਤੇ ਬਹਿ ਜਾਂਦਾ ਉਸ ਰੁੱਖ ਤੋਂ ਉੱਡਦਾ ਉਸ ਰੁੱਖ ਤੇ ਬਹਿ ਜਾਂਦਾ ਪਰ ਚਾਰ ਚੁਫੇਰੇ ਪਾਣੀ ਹੈ ਇੱਥੇ ਗੁਰੂ ਸਾਹਿਬਾਂ ਕਹਿਣ ਲੱਗੇ ਕਹਿੰਦੇ ਬਬੀਹਾ ਜਲ ਮੈਂ ਤੇਰਾ ਵਾਸ ਹੈ ਮਨ ਨੂੰ ਕਹਿਣ ਲੱਗੇ ਕਹਿੰਦੇ ਮਨਾ ਇੱਥੇ ਜਲ ਪਰਮਾਤਮਾ ਦੇ ਪ੍ਰਕਾਸ਼ ਨੂੰ ਕਿਹਾ ਪਰਮਾਤਮਾ ਨੂੰ ਕਿਹਾ ਕਹਿੰਦੇ ਬਬੀਹਾ ਜਲ ਮੈਂ ਤੇਰਾ ਵਾਸ ਹੈ ਕਹਿੰਦੇ ਮਨਾ ਤੂੰ ਪਰਮਾਤਮਾ ਦੇ ਪ੍ਰਕਾਸ਼ ਵਿੱਚ ਹੀ ਵਸਦਾ ਹੈ ਤੂੰ ਪਰਮਾਤਮਾ ਵਿੱਚ ਹੀ ਵਸਦਾ ਜਲ ਹੀ ਮਾਹੇ ਫਰਾਏ ਕਹਿੰਦਾ ਜੇ ਤੂੰ ਤੁਰਿਆ ਫਿਰਦਾ ਨਾ ਭਟਕਦਾ ਫਿਰਦਾ ਭੱਜਾ ਫਿਰਦਾ ਇਹ ਵੀ ਪਰਮਾਤਮਾ ਦੇ ਹੁਕਮ ਚ ਹੀ ਪਰਮਾਤਮਾ ਦੇ ਵਿੱਚ ਹੀ ਪਾਣੀ ਵਿੱਚ ਹੀ ਭੱਜਿਆ ਫਿਰਦਾ ਹੈ ਪ੍ਰਕਾਸ਼ ਵਿੱਚ ਹੀ ਭੱਜਿਆ ਫਿਰਦਾ ਹੁਣ ਤੁਸੀਂ ਬਾਣੀ ਚ ਪੰਕਤੀ ਪੜ੍ਹਦੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਹੁਕਮ ਕੀ ਪਰਮਾਤਮਾ ਸਾਰੀ ਸ੍ਰਿਸ਼ਟੀ ਪਰਮਾਤਮਾ ਦੇ ਹੁਕਮ ਵਿੱਚ ਬੱਧੀ ਹੋਈ ਹੈ ਸਾਰੀ ਸ੍ਰਿਸ਼ਟੀ ਪਰਮਾਤਮਾ ਦੇ ਪ੍ਰਕਾਸ਼ ਵਿੱਚ ਬੱਧੀ ਹੋਈ ਹੈ ਹੁਕਮ ਤੋਂ ਬਾਹਰ ਕੋਈ ਨਹੀਂ ਹੈ ਪਰਮਾਤਮਾ ਤੋਂ ਬਾਹਰ ਕੋਈ ਵੀ ਚੀਜ਼ ਨਹੀਂ ਹੈ ਜਿੱਦਣ ਮਰਜ਼ੀ ਚਾਤੀ ਮਾਰੀਏ ਚਾਰ ਚੁਫੇਰੇ ਪਰਮਾਤਮਾ ਹੀ ਪਰਮਾਤਮਾ ਬਬੀਹਾ ਜਲ ਮੈਂ ਤੇਰਾ ਵਾਸ ਹੈ ਜਲ ਹੀ ਮਾਹੇ ਪਰਾਏ ਕਹਿੰਦਾ ਜਲ ਦੇ ਅੰਦਰ ਹੀ ਤੂੰ ਫਿਰਦਾ ਕਹਿੰਦਾ ਤਾਂ ਪਰਮਾਤਮਾ ਦੇ ਅਧੀਨ ਹੀ ਤੂੰ ਤੁਰਿਆ ਫਿਰਦਾ ਫਿਰ ਅੱਗੇ ਤੋਂ ਕੁੱਕ ਲਿਖਿਆ ਜਲ ਕੀ ਸਾੜ ਨਾ ਜਾ ਨਹੀਂ ਤਾਂ ਤੂੰ ਕੁੱਕ ਨੂੰ ਪਾਏ ਹੁਣ ਜਿਹੜਾ ਬਬੀਹਾ ਹੈ ਉਹ ਕੀੜਾ ਜਿਹੜਾ ਉਹ ਪਾਣੀ ਵਿੱਚ ਤੁਰਿਆ ਫਿਰਦਾ, ਪਾਣੀ ਵਿੱਚ ਉੱਡਦਾ ਫਿਰਦਾ, ਪਰ ਉਹਨੂੰ ਪਾਣੀ ਦੀ ਸਾਰ ਨਹੀਂ ਹੈ। ਸਾਰ ਦਾ ਭਾਵ ਕੀਮਤ ਨਹੀਂ ਪਤਾ ਕਿ ਮੈਂ ਪਾਣੀ ਵਿੱਚ ਹੀ ਰਹਿਣ ਦੇ। ਇੱਥੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਜਲ ਕੀ ਸਾਰ ਨਾ ਜਾਣੀ, ਕਹਿੰਦੇ ਮਨਾ ਤੂੰ ਰਹਿ ਪਰਮਾਤਮਾ ਵਿੱਚ ਹੀ ਰਹਿ, ਤੁਰਿਆ ਪਰਮਾਤਮਾ ਦੇ ਵਿੱਚ ਹੀ ਫਿਰਦਾ ਹੈ ਤੂੰ, ਉਹਦੇ ਹੁਕਮ ਜੀ ਤੁਰਿਆ ਫਿਰਦਾ, ਪ੍ਰਕਾਸ਼ ਹੀ ਤੁਰਿਆ ਫਿਰਦਾ ਤੂੰ, ਪਰ ਤੂੰ ਪਰਮਾਤਮਾ ਦੀ ਕਦਰ ਨਹੀਂ ਜਾਣਦਾ, ਤੂੰ ਪ੍ਰਕਾਸ਼ ਦੀ ਕਦਰ ਨਹੀਂ ਜਾਣਦਾ। ਜਲ ਕੀ ਸਾਰ ਨਾ ਜਾਣੀ, ਤੂੰ ਜਲ ਦੀ ਸਾਰ ਨਹੀਂ ਜਾਣਦਾ, ਉਸ ਪਰਮਾਤਮਾ ਦੀ ਸਾਰ ਨਹੀਂ ਜਾਣਦਾ, ਉਸ ਪਰਮਾਤਮਾ ਦੇ ਪ੍ਰਕਾਸ਼ ਨੂੰ ਨਹੀਂ ਜਾਣਦਾ, ਤਾਂ ਤੂੰ ਕੁੱਕਣ ਬਾਹੇ। ਦੇਖੋ ਇਹ ਸਾਕਤ ਹੈ, ਇਹ ਮਨਮੁਖ ਹੈ, ਕਹਿੰਦਾ ਭਾਵ ਰਹਿ ਪਾਣੀ ਚ ਰਿਹਾ ਪਰ ਪਾਣੀ ਦੀ ਸਾਰ ਨਹੀਂ ਜਾਣਦਾ, ਰਹਿ ਪਰਮਾਤਮਾ ਦੇ ਹੁਕਮ ਵਿੱਚ ਰਿਹਾ, ਚਾਰ ਚੁਫੇਰੇ ਪਰਮਾਤਮਾ ਦੇ ਨਾਲ ਹੀ ਰਹਿ ਰਿਹਾ ਪਰ ਪਰਮਾਤਮਾ ਬਾਰੇ ਨਹੀਂ ਜਾਣਦਾ। ਜਲ ਕੀ ਸਾਰ ਨਾ ਜਾਣੀ ਤਾਂ ਤੂੰ ਕੁੱਕਣ ਬਾਹੇ। ਹੁਣ ਅੱਗੇ ਦੇਖੋ ਕਹਿੰਦੇ ਜਲ ਤਲ ਚੌਂ ਦਿਸ ਬਰਸਦਾ, ਖਾਲੀ ਕੋਥਾ ਹੋਣਾ ਹੈ। ਕਹਿੰਦੇ ਪਰਮਾਤਮਾ ਦਾ ਪ੍ਰਕਾਸ਼ ਰੂਪੀ ਜਲ ਚਾਰ ਚੁਫੇਰੇ ਵਰਦਾ ਪਿਆ। ਹੁਣ ਤੁਸੀਂ ਦੇਖੋ ਆ ਖਾਲੀ ਖਲਾਇਆ, ਆਪਾਂ ਚ ਤੁਰੇ ਫਿਰਦੇ। ਹੁਣ ਕਹਿਣ ਨੂੰ ਆਪਾਂ ਕਵਾਂਗੇ ਵੀ ਆਪਾਂ ਪਿੰਜਰਾਂ ਤੇ ਬਿਲਡਿੰਗ ਖੜੀ ਕੀਤੀ, ਵਿਚਕਾਰ ਥਾਂ ਖਾਲੀ ਹੈ। ਗੁਰੂ ਪਿਆਰਿਓ ਕਿਸੇ ਖਾਲੀ ਥਾਂ ਦੇ ਵਿੱਚ ਵੀ ਪਰਮਾਤਮਾ ਹੀ ਹੈ, ਸ਼ਕਤੀ ਪਰਮਾਤਮਾ ਦੀ ਹੈ, ਚਾਰ ਚੁਫੇਰੇ ਪਰਮਾਤਮਾ ਹੀ ਪਰਮਾਤਮਾ ਹੈ, ਉਸ ਪਰਮਾਤਮਾ ਤੋਂ ਬਗੈਰ ਕੁਛ ਨਹੀਂ ਹੈ। ਪਰ ਸਾਡੀ ਮਨ ਵਿਰਤੀ ਨਹੀਂ ਮੰਨਦੀ, ਠੀਕ ਹੈ। ਆਪਾਂ ਪੜ੍ਹਦੇ ਘੱਟ ਘੱਟ ਮੈਂ ਹਰਜੂ ਬਸੇ ਸੰਤਨ ਕੋ ਉਪਕਾਰ, ਪਰਮਾਤਮਾ ਸਭ ਥਾਂ ਤੇ ਵਸਦਾ ਹੈ, ਕਣ ਕਣ ਵਿੱਚ ਪਰਮਾਤਮਾ ਦਾ ਵਸਦਾ ਹੈ, ਸਭ ਥਾਂ ਤੇ ਪਰਮਾਤਮਾ ਹੈ। ਪਰ ਸਾਡੀ ਮਨ ਵਿਰਤੀ ਨਹੀਂ ਮੰਨਦੀ, ਕਿਉਂਕਿ ਅਸੀਂ ਸਾਕਤ ਹੈ, ਅਸੀਂ ਮਨਮੁਖ ਹੈ। ਤੇ ਗੁਰੂ ਸਾਹਿਬਾਂ ਸਮਝਾਉਣ ਲੱਗੇ ਕਹਿੰਦੇ ਜਲ ਥਲ ਚੌਂ ਦਿਸ ਵਰਸਦਾ, ਕਹਿੰਦਾ ਆਪਾਂ ਪਰਮਾਤਮਾ ਦਾ ਪ੍ਰਕਾਸ਼ ਚਾਰ ਚੁਪੇ ਰਹੀ ਹੈ, ਖਾਲੀ ਕੋ ਥਾਂ ਆਉਣਾ ਹੈ। ਹੁਣ ਕਹੀਏ ਆਪਾਂ ਕਹਾਂਗੇ ਮੀਂਹ ਪੈਂਦਾ ਹੈ, ਗੁਰੂ ਪਿਆਰੇ ਮੀਂਹ ਤਾਂ ਕਿਤੇ ਪੈਂਦਾ ਕਿਤੇ ਪੈਂਦਾ ਹੀ ਨਹੀਂ, ਪਰ ਪਰਮਾਤਮਾ ਦਾ ਪ੍ਰਕਾਸ਼ ਮੀਂਹ ਪਵੇ ਚਾਹੇ ਨਾ ਪਵੇ, ਪਰਮਾਤਮਾ ਦਾ ਪ੍ਰਕਾਸ਼ ਸਭ ਜਗ੍ਹਾ ਤੇ ਅਵੇਲੇਬਲ ਹੈ, ਸਭ ਥਾਂ ਤੇ। ਤੇ ਗੁਰੂ ਸਾਹਿਬਾਂ ਸਾਨੂੰ ਸਮਝਾਉਂਦੇ ਪਏ ਕਹਿੰਦੇ ਹੇ ਪ੍ਰਾਣੀ ਜਲ ਤਲ ਚੌਂ ਦਿਸ ਵਰਸਦਾ, ਖਾਲੀ ਕੋ ਥਾਂ ਨਾ ਹੈ। ਕਹਿੰਦਾ ਕੋਈ ਥਾਂ ਖਾਲੀ ਨਹੀਂ ਪਰਮਾਤਮਾ ਦੇ ਪ੍ਰਕਾਸ਼ ਤੋਂ। ਇੱਥੇ ਜਲ ਵਸਦੇ ਤਿੱਖ ਮਰੇ ਭਾਗ ਤੇ ਨਾ ਗਏ ਨਾ ਹੈ। ਕਹਿੰਦੇ ਇੰਨਾ ਪ੍ਰਕਾਸ਼ ਹੋਵੇ ਚਾਰ ਚੁਫੇਰੇ ਪਰਮਾਤਮਾ ਦੀ ਪਰਮਾਤਮਾ ਹੋਵੇ ਪਰ ਫਿਰ ਵੀ ਕੋਈ ਉਸ ਪਰਮਾਤਮਾ ਦੀ ਖੋਜ ਨਾ ਕਰੇ ਤੇ ਪਿਆਸਾ ਹੀ ਮਰ ਜਾਏ, ਭਾਗ ਤੇ ਨਾ ਗਏ ਨਾ ਹੈ। ਕਹਿੰਦਾ ਫਿਰ ਭਾਗ ਹੀ ਮਾੜੇ, ਭਾਗ ਹੀ ਮਾੜੇ, ਵੀ ਚਾਰ ਚੁਫੇਰੇ ਪਰਮਾਤਮਾ ਫਿਰ ਵੀ ਉਹਦੀ ਖੋਜ ਨਹੀਂ ਕਰਨ ਡਿਆ। ਅਸਲ ਚ ਗੱਲ ਕੀ ਹੈ, ਪਰਮਾਤਮਾ ਦੀ ਖੋਜ ਕਰਨ ਲਈ ਸਾਨੂੰ ਕੋਈ ਯੁਕਤੀ ਦੀ ਲੋੜ ਹੈ, ਕਿਸੇ ਯੁਕਤੀ ਦੀ ਲੋੜ ਹੈ। ਅੰਦਰ ਹੀ ਬੈਠਾ ਪਰਮਾਤਮਾ, ਤੁਹਾਡੇ ਅੰਦਰੋਂ ਹੀ ਉਹਨੇ ਪ੍ਰਕਾਸ਼ਿਤ ਹੋ ਜਾਣਾ, ਪਰ ਯੁਕਤੀ ਦੀ ਲੋੜ ਹੈ। ਕਿਵੇਂ ਯੁਕਤੀ ਦੀ ਲੋੜ ਹੈ, ਨਿੱਕੇ ਹੁੰਦੇ ਆਪਾਂ ਨਾ ਕਹਾਣੀਆਂ ਪੜ੍ਹਦੇ ਹੁੰਦੇ ਸੀ, ਇੱਕ ਦਿਨ ਕਹਾਣੀ ਸਾਰਿਆਂ ਨੂੰ ਯਾਦ ਆ ਜਾਣੀ, ਸਭ ਨੇ ਪੜ੍ਹੀ, ਉਹ ਕੌਏ ਵਾਲੀ, ਪਿਆਸੇ ਕੌਏ ਵਾਲੀ। ਹੁਣ ਦੇਖਿਆ ਜਾਵੇ ਘੜੇ ਚ ਪਾਣੀ ਸੀ, ਉੱਥੇ ਹੋਰ ਵੀ ਪੰਛੀ ਉੱਡ ਉੱਡ ਕੇ ਆਉਂਦੇ ਪਏ ਸੀ ਪਾਣੀ ਨੂੰ ਦੇਖ ਕੇ। ਉਹ ਘੜੇ ਦੇ ਕਿਨਾਰੇ ਉੱਤੇ ਬੈਠਦੇ ਤੇ ਚੁੰਝ ਲੰਬੀ ਕਰਦੇ ਪਰ ਪਹੁੰਚ ਨਾ ਹੁੰਦੀ, ਉੱਡ ਜਾਂਦੇ। ਕੋਈ ਪੰਛੀ ਆਉਂਦਾ ਘੜੇ ਤੇ ਬੈਠਦਾ, ਪਾਣੀ ਕੱਢਣ ਦੀ ਕੋਸ਼ਿਸ਼ ਕਰਦਾ, ਪੀਣਾ ਦੀ ਕੋਸ਼ਿਸ਼ ਕਰਦਾ, ਪੀਤਾ ਨਾ ਜਾਂਦਾ, ਨਿਕਲਦਾ ਨਾ, ਉੱਡ ਜਾਂਦੇ। ਕਾਂ ਆਇਆ, ਕਾਂ ਨੇ ਵੇਖਿਆ ਵੀ ਇਹਦੇ ਵਿੱਚ ਕੀ ਹੈ, ਘੜੇ ਚ ਪਾਣੀ ਪੀਣਾ ਸੀ, ਪਾਣੀ ਹੈ। ਕਾਂ ਨੇ ਦੇਖਿਆ ਵੀ ਪਾਣੀ ਤੇ ਹੈ ਪਰ ਪਾਣੀ ਪਹੁੰਚ ਤੋਂ ਦੂਰ ਆ। ਤੇ ਕਾਂ ਨੇ ਕੀ ਕੀਤਾ, ਲਾਗੇ ਪੱਥਰ ਪਏ ਸੀ, ਪੱਥਰ ਚੁੱਕ ਚੁੱਕ ਕੇ ਕਾਂ ਘੜੇ ਚ ਪਾਉਂਦਾ ਰਿਹਾ, ਤਦੋਂ ਘੜੇ ਚ ਪਾਉਂਦਾ ਰਿਹਾ। ਘੜੇ ਦਾ ਪਾਣੀ ਲਾਉਚਿਆ ਹੋ ਗਿਆ, ਉੱਪਰ ਆ ਗਿਆ, ਉਹਨੇ ਪਾਣੀ ਪੀ ਲਿਆ। ਹੁਣ ਧਿਆਨ ਦੇਣ ਵਾਲੀ ਗੱਲ ਹੈ ਵੀ ਕਾਂ ਨੇ ਕਿਸੇ ਜੁਗਤੀ ਦੇ ਨਾਲ ਪਾਣੀ ਪੀਤਾ, ਪਾਣੀ ਤੇ ਸੀਗਾ ਵਿੱਚ, ਉਸੇ ਲੈਵਲ ਚ ਸੀ ਕਾਂ ਵਾਸਤੇ ਵੀ ਤੇ ਬਾਕੀਆਂ ਵਾਸਤੇ ਵੀ। ਬਾਕੀ ਪੰਛੀ ਆਉਂਦੇ ਚੁੰਝ ਆਪਣੀ ਘਬਾਉਣ ਦੀ ਕੋਸ਼ਿਸ਼ ਕਰਦੇ, ਚੁੰਝ ਨਹੀਂ ਖੁੱਭਦੀ, ਚੁੰਝ ਨਹੀਂ ਖੁੱਭਦੀ, ਪਾਣੀ ਨਹੀਂ ਪੀਤਾ ਜਾਂਦਾ, ਛੱਡ ਜਾਂਦੇ। ਪਰ ਜਿਹੜਾ ਕਾਂ ਸੀ ਉਹਨੇ ਵੇਖਿਆ ਵੀ ਪਾਣੀ ਨੀਵਾਂ ਆ, ਉੱਚਾ ਆ ਸਕਦਾ। ਉਹਨੇ ਜੁਗਤੀ ਅਪਣਾਈ, ਵਿੱਚ ਪੱਥਰ ਪਾਏ, ਪਾਣੀ ਉੱਚਾ ਹੋ ਗਿਆ, ਪਾਣੀ ਪੀ ਲਿਆ। ਗੁਰੂ ਸਾਹਿਬਾਨ ਕਹਿੰਦੇ ਪਰਮਾਤਮਾ ਸਾਰਿਆਂ ਅੰਦਰ ਵਸਦਾ ਹੈ, ਪਰ ਗੁਰੂ ਪਿਆਰਿਓ ਕਾਂ ਵਰਗੀ ਜੁਗਤੀ ਚਾਹੀਦੀ ਹੈ। ਕਹਿੰਦੇ ਯੋਰ ਨਾ ਜੁਗਤੀ ਛੁੱਟੇ ਸੰਸਾਰ। ਬਾਕੀ ਪੰਛੀਆਂ ਵੀ ਯੋਰ ਲਾਇਆ ਨਾ, ਬਾਕੀ ਪੰਛੀਆਂ ਨੇ ਉੱਤੇ ਬਹਿ ਬਹਿ ਕੇ ਚੁੰਝੇ ਥੱਲੇ ਲੈ ਕੇ ਗਏ, ਪਰ ਗੱਲ ਨਹੀਂ ਬਣੀ। ਉਹ ਕਹਿਣ ਲੱਗੇ ਯੋਰ ਲਾਇਆ ਸਾਰਿਆਂ ਨੇ, ਪਰ ਜੁਗਤੀ ਨਾਲ ਪਾਣੀ ਕੌਏ ਨੇ ਪੀ ਲਿਆ। ਗੁਰੂ ਸਾਹਿਬਾਨ ਕਹਿੰਦੇ ਸਰੀਰ ਦਾ ਯੋਰ ਲਵਾਇਆ ਰੱਬ ਨਹੀਂ ਲੱਭਦਾ। ਜੁਗਤੀ ਛੁੱਟੇ ਸੰਸਾਰ, ਸਾਨੂੰ ਜੁਗਤੀ ਅਪਣਾਉਣੀ ਪੈਣੀ ਹੈ। ਪਰਮਾਤਮਾ ਸਾਰਿਆਂ ਅੰਦਰ ਹੀ ਹੈ, ਇਹਦਾ ਮਤਲਬ ਘੜੇ ਦਾ ਪਾਣੀ ਸਾਰਿਆਂ ਲਈ ਕੁਝ ਇੰਨਾ ਪਾਣੀ ਹੈਗਾ ਵਿੱਚ, ਪਰ ਪੀਤਾ ਕਾਂ ਨੇ ਜੁਗਤੀ ਨਾਲ। ਪਰਮਾਤਮਾ ਸਾਰਿਆਂ ਅੰਦਰ ਹੀ ਹੈ, ਪਰ ਕਿਸੇ ਜੁਗਤੀ ਨਾਲ ਨਿਕਲਦਾ। ਠੀਕ ਹੈ, ਉਹਨੇ ਘੜੇ 'ਚ ਪੱਥਰ ਪਾਏ ਤੇ ਪਾਣੀ ਉੱਤੇ ਆ ਗਿਆ। ਆਪਾਂ ਆਪਣੇ ਇਸ ਮਨ ਰੂਪੀ ਘੜੇ ਵਿੱਚ ਗੁਰੂ ਕੋਲੋਂ ਸ਼ਬਦ ਲੈ ਕੇ, ਪੰਜਾਂ ਪਿਆਰਿਆਂ ਕੋਲ ਸ਼ਬਦ ਲੈ ਕੇ ਉਸ ਪੱਥਰ ਦੀ ਨੇ ਉਪਰੋਂ ਪਾਉਣਾ ਹੈ। ਜਦੋਂ ਉਪਰੋਂ ਪਾਵਾਂਗੇ ਤੇ ਹੇਠਾਂ ਪਿਆ ਪਾਣੀ, ਹੇਠਾਂ ਪਰਮਾਤਮਾ ਦਾ ਪ੍ਰਕਾਸ਼ ਉੱਪਰ ਆ ਜਾਣਾ, ਫਿਰ ਅਸੀਂ ਪੀ ਲਵਾਂਗੇ। ਕਬੀਰ ਸਾਹਿਬਾਨ ਇੱਕ ਜਗ੍ਹਾ ਤੇ ਕਹਿੰਦੇ, ਕਹਿੰਦੇ ਕਬੀਰ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੇ ਕੋਈ ਨੀਰ। ਕਹਿੰਦੇ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੇ ਕੋਈ ਨੀਰ। ਕਬੀਰ ਸਾਹਿਬਾਨ ਕਹਿੰਦੇ, ਕਹਿੰਦੇ ਜਿਹੜਾ ਸਾਡਾ ਮਨ ਹੈ ਨਾ, ਇਹ ਸਰੋਵਰ ਹੈ। ਪਾਲ ਸਮੂਹਾ ਨਕਾਨਕ, ਪਾਲ ਸਮੂਹਾ ਸਰਵਰ ਭਰਾ, ਕਹਿੰਦੇ ਮਨ ਰੂਪੀ ਜਿਹੜਾ ਸਰੋਵਰ ਹੈ ਇਹ ਪਰਮਾਤਮਾ ਦੇ ਅੰਮ੍ਰਿਤ ਨਾਲ ਨੱਕੋ ਨੱਕ ਭਰਿਆ, ਪਰਮਾਤਮਾ ਦੇ ਪ੍ਰਕਾਸ਼ ਨਾਲ ਨੱਕੋ ਨੱਕ ਭਰਿਆ। ਪੀ ਨਾ ਸਕੇ ਕੋਈ ਨੀਰ, ਕਹਿੰਦੇ ਨੱਕੋ ਨੱਕ ਭਰਿਆ, ਪਰ ਇਹਦੇ ਵਿੱਚੋਂ ਕੋਈ ਪਾਣੀ ਪੀ ਨਹੀਂ ਸਕਦਾ। ਦੇਖੋ ਆ ਗਈ ਨਾ ਗੱਲ ਕੋਈ ਵਾਲੀ, ਕੋਈ ਪਾਣੀ ਪੀ ਨਹੀਂ ਸਕਦਾ। ਭਾਗ ਵੱਡੇ ਪੈ ਪਾਇਓ ਤੂੰ ਭਰ ਭਰ ਪੀਓ। ਕਬੀਰ ਕਬੀਰ ਜੀ ਕਹਿੰਦੇ ਆਪਣੇ ਆਪ ਨੂੰ, ਕਹਿੰਦੇ ਵੱਡੇ ਭਾਗ ਤੈ ਪਾਇਓ। ਕਹਿੰਦੇ ਕਬੀਰਾ ਤੇਰੇ ਵੱਡੇ ਭਾਗ ਆ, ਤੇਰੇ ਵੱਡੇ ਭਾਗ ਆ। ਕਿਹੜੇ ਵੱਡੇ ਭਾਗ ਆ? ਭਾਗ ਵੱਡੇ ਤੈ ਪਾਇਓ, ਕਹਿੰਦੇ ਤੈਨੂੰ ਮੌਕਾ ਮਿਲਿਆ ਇਸ ਸਰੋਵਰ ਚੋਂ ਪਾਣੀ ਪੀਣ ਦਾ, ਇਸ ਮਨ ਵਿੱਚੋਂ ਪਰਮਾਤਮਾ ਨੂੰ ਉਜਾਗਰ ਕਰਨ ਦਾ, ਪ੍ਰਕਾਸ਼ ਨੂੰ ਪ੍ਰਗਟ ਕਰਨ ਦਾ ਤੈਨੂੰ ਮੌਕਾ ਮਿਲਿਆ ਹੈ, ਤੂੰ ਭਰ ਭਰ ਪੀਓ। ਕਬੀਰ ਕਹਿੰਦੇ ਕਬੀਰ ਭਰ ਭਰ ਕੇ ਪੀ, ਇਹਦਾ ਮਤਲਬ ਕਿ ਤੂੰ ਨਾਮ ਸਿਮਰਨ ਕਰਕੇ ਅੰਦਰੋਂ ਉਸ ਪ੍ਰਕਾਸ਼ ਨੂੰ ਪ੍ਰਗਟ ਕਰ, ਤੇ ਪ੍ਰਗਟ ਕਰਕੇ ਨਾ ਤੇ ਉਹਦਾ ਆਨੰਦ ਮਾਣ। ਹੁਣ ਤੁਸੀਂ ਲਓ ਸਾ, ਪਰਮਾਤਮਾ ਦਾ ਪ੍ਰਕਾਸ਼ ਕੁੱਤੇ ਅੰਦਰ ਵੀ ਹੈ, ਪਰਮਾਤਮਾ ਦਾ ਪ੍ਰਕਾਸ਼ ਡੰਗਰ ਅੰਦਰ ਵੀ ਹੈ, ਪਰਮਾਤਮਾ ਦਾ ਪ੍ਰਕਾਸ਼ 84 ਲੱਖ ਜੂਨ ਦੇ ਅੰਦਰ ਹੈ, ਪਰ ਇੱਕ ਮਨੁੱਖ ਦਾ ਜਾਮਾ ਜਿਹਦੇ ਵਿੱਚੋਂ ਇਹ ਪ੍ਰਕਾਸ਼ ਪ੍ਰਗਟ ਹੋ ਸਕਦਾ, ਜਿਹਦੇ ਵਿੱਚ ਇਹ ਪ੍ਰਕਾਸ਼ ਉਜਾਗਰ ਹੋ ਸਕਦਾ। ਕਿਸੇ ਹੋਰ ਜਾਮੇ ਦੇ ਅੰਦਰ ਇਹ ਪ੍ਰਕਾਸ਼ ਉਜਾਗਰ ਨਹੀਂ ਹੋ ਸਕਦਾ, ਪ੍ਰਗਟ ਨਹੀਂ ਹੋ ਸਕਦਾ। ਜਿੱਥੇ ਦਾਤ ਸਾਨੂੰ ਮਿਲੀ ਹੈ, ਜਿੱਥੇ ਸਾਨੂੰ ਸਮਾਂ ਮਿਲਿਆ ਹੈ, ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਅਸੀਂ ਇੱਥੇ ਭੁੱਲ ਗਏ। ਇੱਥੇ ਸਾਡੀ ਆਤਮਿਕ ਵਿਰਤੀ ਕਿੱਦਾਂ ਦੀ ਬਣ ਗਈ? ਵਿਚਾਰ ਕਰਨਾ, ਇੱਥੇ ਸਾਡੀ ਆਤਮਿਕ ਵਿਰਤੀ ਕਿੱਦਾਂ ਦੀ ਬਣ ਗਈ? ਇੱਥੇ ਸਾਡੀ ਆਤਮਿਕ ਵਿਰਤੀ ਇੱਦਾਂ ਦੀ ਬਣ ਗਈ ਵੀ ਬੜੇ ਤਰਲੇ ਲੈ ਲੈ ਕੇ ਆਪਾਂ ਨੇ ਇਹ ਸਮਾਂ ਲਿਆ, ਬੜੇ ਤਰਲੇ ਲੈ ਲਿਆ। ਗੁਰਬਾਣੀ ਚ ਪੰਕਤੀ ਆਉਂਦੀ ਇੱਕ ਜਗ੍ਹਾ ਤੇ, ਗੁਰੂ ਸਾਹਿਬ ਮਨ ਲਿਖਦੇ ਆ, ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਹੋ ਰਾਤ ਮੁਰਾਰੀ। ਗੁਰੂ ਸਾਹਿਬ ਇਸ ਮਨ ਦੀ ਦਸ਼ਾ ਦੱਸਦੇ, ਕਹਿੰਦੇ ਪਿਛਲਿਆਂ ਜਨਮਾਂ ਦੇ ਅੰਦਰ ਮਨਾ ਸਭ ਸੁਹਾਗਣ ਮਾਣੇ ਰਲੀਆਂ ਤੋਂ ਪੁਕਾਰ ਕਰਦਾ ਸੀ ਕਿ ਹੇ ਪਰਮਾਤਮਾ, ਜਿਹੜੀਆਂ ਸੁਹਾਗਣਾ ਹੋ ਗਈਆਂ, ਜਿਹੜੀ ਤੇਰੇ ਚ ਲੀਨ ਹੋ ਗਈਆਂ, ਮਾਣੇ ਰਲੀਆਂ, ਉਹ ਰੰਗ ਰਲੀਆਂ ਮੰਨਦੀਆਂ ਪਈਆਂ, ਤੇਰੇ ਪ੍ਰਕਾਸ਼ ਦਾ ਆਨੰਦ ਮੰਨਦੀਆਂ ਪਈਆਂ, ਇੱਕ ਦੇਹੋ ਰਾਤ ਮੁਰਾਰੀ। ਕਹਿੰਦੇ ਹੇ ਪਰਮਾਤਮਾ ਕਿਰਪਾ ਕਰੋ, ਇੱਕ ਰਾਤ ਮੈਨੂੰ ਵੀ ਦੇ ਦਿਓ। ਰਾਤ ਦਾ ਭਾਵ ਇੱਕ ਜੀਵਨ। ਠੀਕ ਹੈ, ਰਾਤ ਜੀਵਨ ਨੂੰ ਸੰਬੋਧਨ ਕਰਦੀ ਹੈ। ਜਿਵੇਂ ਆਪਾਂ ਬਾਣੀ ਚ ਪੰਕਤੀ ਪੜ੍ਹਦੇ ਹਾਂ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿ ਤੁਕ ਫਕੜੇ ਸਭ ਮੁਕਦੀ ਚੱਲੀ ਰਹਿਣ। ਗੁਰੂ ਸਾਹਿਬਨ ਕਹਿਣ ਲੱਗੇ ਪ੍ਰਾਣੀ, ਹੁਣ ਪ੍ਰਾਣੀ ਕੌਣ ਹੈ? ਮਨ ਆਇਆ ਲਾਹਾ ਲੈਣ। ਕਹਿੰਦੇ ਇਸ ਸਰੀਰ ਦੇ ਅੰਦਰ ਤੂੰ ਲਾਹਾ ਲੈਣ ਆਇਆ। ਕਿਹੜਾ ਲਾਹਾ ਲੈਣ ਆਇਆ? ਕਿ ਤੈਨੂੰ ਬੜਾ ਚਿਰ ਹੋ ਗਿਆ ਆਪਣੇ ਘਰੋਂ ਆਏ ਨੂੰ, ਬੜਾ ਸਮਾਂ ਹੋ ਗਿਆ ਤੈਨੂੰ ਆਪਣੀ ਪਹਿਚਾਣ ਕੀਤੇ ਨੂੰ, ਨਵਾਂ ਰੂਪ ਲੈ ਕੇ ਬੈਠਾ, ਤੂੰ ਆਪਣੇ ਘਰ ਜਾਣਾ, ਵਾਪਸ ਆਪਣੀ ਪਹਿਚਾਣ ਕਰਨੀ ਹੈ। ਇਹ ਤੈਨੂੰ ਸਮਾਂ ਬੜਾ ਬਤੀਤ ਹੋ ਗਿਆ, ਤੇ ਇਸ ਜਨਮ ਦੇ ਤਾਂ ਲਾਹਾ ਲੈਣ ਆਇਆ, ਆਪਣੇ ਕੀਤੇ ਪਾਪ ਮਾੜੇ ਕਰਮਾਂ ਦੀ ਮੈਲ ਧੋ ਕੇ ਆਪਣੀ ਪਹਿਚਾਣ ਕਰਕੇ ਤੇ ਆਪਣੇ ਘਰ ਜਾਣ ਲਈ ਤੂੰ ਇਹ ਲਾਹਾ ਲੈਣ ਆਇਆ। ਲੱਗਾ ਕਿਤੇ ਕੋਈ ਫਕੜੇ, ਕੋਈ ਫਕੜੇ ਕਿਹਨੂੰ ਕਹਿੰਦੇ ਜਿਹਦਾ ਕੋਈ ਫਾਇਦਾ ਨਹੀਂ, ਕਹਿੰਦੇ ਲੱਗਾ ਕਿਤੇ ਕੋਈ ਫਕੜੇ, ਕਹਿੰਦੇ ਜਿਹੜੇ ਕੰਮਾਂ ਚ ਲੱਗਾ ਕੋਈ ਫਾਇਦਾ ਨਹੀਂ ਇਹਦਾ, ਸਭ ਮੁਕਦੀ ਚੱਲੀ ਰਹਿਣ, ਕਹਿੰਦੇ ਰਾਤ ਖਤਮ ਹੋ ਚੱਲੀ, ਕਹਿੰਦਾ ਪਾਕੇ ਜੀਵਨ ਖਤਮ ਹੋ ਚੱਲੇ, ਕੱਲ ਜੀਵਨ ਦੀ ਰਾਤ ਦਾ ਪਾਵੇ ਨੀ ਦਿਹਾੜੀ, ਰਾਤ ਹੁਣ ਖਤਮ ਹੋਈ ਹੈ ਦਿਨ ਚੜ ਗਿਆ, ਇਹਦਾ ਨੀ ਕਹਿੰਦਾ, ਰਹਿਣ ਦਾ ਭਾਵ ਜੀਵਨ ਹੈ। ਤਾਂ ਉਹਨਾਂ ਨੇ ਕਿਹਾ ਕਹਿੰਦੇ ਭੋਲਿਆ ਮਨਾ ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਹੋ ਰਾਤ ਮੁਰਾਰੀ, ਕਿ ਮੈਨੂੰ ਵੀ ਇੱਕ ਜੀਵਨ ਦਿਓ ਇਹੋ ਜਿਹਾ, ਇੱਕ ਸਮਾਂ ਦਿਓ ਇਹੋ ਜਿਹਾ ਜਿਹਦੇ ਅੰਦਰ ਮੈਂ ਸੁਹਾਗਣ ਹੋ ਸਕਾਂ। ਕਹਿੰਦਾ ਪਾ ਮੈਂ ਪਰਮਾਤਮਾ ਤੇਰੇ ਚ ਲੀਨ ਹੋ ਸਕਾਂ, ਤੇਰੇ ਚ ਲੀਨ ਹੋ ਕੇ ਤੇ ਮੈਂ ਵੀ ਉਹ ਆਨੰਦ ਮਾਣਾ ਜਿਹੜੇ ਤੇਰੇ ਚ ਲੀਨ ਹੋਈਆਂ ਆਨੰਦ ਮਾਣਦੀਆਂ, ਤੇਰੇ ਨਾਲ ਸੁਹਾਗਣਾ ਹੋ ਕੇ ਆਨੰਦ ਮਾਣਦੀਆਂ, ਮੈਂ ਵੀ ਉਹ ਆਨੰਦ ਮਾਣ ਕੇ ਦੇਖਾਂ। ਉਹ ਆਨੰਦ ਕਦੋਂ ਮਿਲਦਾ? ਜਦੋਂ ਇਹ ਆਤਮਾ ਸੁਹਾਗਣ ਹੋ ਜਾਂਦੀ ਹੈ। ਤੇ ਸੁਹਾਗਣ ਕਦੋਂ ਹੁੰਦੀ ਹੈ? ਜਦੋਂ ਇਹ ਆਤਮਾ ਗੁਰੂ ਦੇ ਲੜ ਲੱਗ ਕੇ ਧੰਨ ਗੁਰੂ ਗ੍ਰੰਥ ਸਾਹਿਬ ਚਰਨਾਂ ਚ ਜੁੜ ਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਏ ਪੂਰਨਾਂ ਤੇ ਚੱਲ ਕੇ ਨਾਮ ਸਿਮਰਨ ਕਰਦੀ ਹੈ, ਸੁੱਤ ਸ਼ਬਦ ਦਾ ਮਿਲਾਪ ਕਰਦੀ ਹੈ। ਜਿਹਨੇ ਜੇ ਸੁੱਤ ਸ਼ਬਦ ਦਾ ਮਿਲਾਪ ਨਹੀਂ ਹੈ ਉਹਨਾਂ ਚਿਰ ਇਹ ਆਤਮਾ ਸੁਹਾਗਣ ਨਹੀਂ ਹੋ ਸਕਦੀ, ਪਰਮਾਤਮਾ ਦੇ ਚਰਨਾਂ ਵਿੱਚ ਪਹੁੰਚ ਨਹੀਂ ਕਰ ਸਕਦੀ। ਇਹਦੀ ਪਹੁੰਚ ਹੋਣੀ ਉਦੋਂ ਆ ਜਦੋਂ ਇਹ ਨਾਮ ਨਾਲ ਜੁੜੂਗੀ, ਸ਼ਬਦ ਨਾਲ ਜੁੜੂਗੀ। ਹੁਣ ਦੇਖੋ ਕਿੰਨਾ ਉੱਤਮ ਸਮਾਂ ਸਾਨੂੰ ਮਿਲਿਆ, ਕਿੰਨੀ ਵੱਡੀ ਦਾਤ ਸਾਡੀ ਝੋਲੀ ਚ ਪਈ। ਪਰ ਗੁਰੂ ਪਿਆਰਿਓ, ਅਸੀਂ ਸਭ ਕੁਛ ਕਰਦੇ ਪਏ ਪਰ ਯੁਕਤੀ ਨਹੀਂ ਅਪਣਾਉਂਦੇ, ਯੁਕਤੀ ਨਹੀਂ ਬੋਲਦੇ। ਯੋਰ ਨਾ ਯੁਕਤੀ ਛੋਟੇ ਸੰਸਾਰ, ਕਹਿੰਦੇ ਪ੍ਰਾਣੀ ਯੋਰ ਲਾ ਕੇ ਨਹੀਂ ਬਣਨਾ, ਤੂੰ ਯੋਰ ਜਿੰਨਾ ਮਰਜ਼ੀ ਸਰੀਰ ਦਾ ਦਵਾਲਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਤੂੰ 8-8 ਘੰਟੇ 10-10 ਘੰਟੇ ਬਹਿ ਜਾ ਗੁਰੂ ਘਰ ਸੇਵਾ ਕਰ, ਪਰ ਜੇ ਤੇਰੀ ਆਤਮਿਕ ਬਿਰਤੀ ਉਸ ਲੈਵਲ ਚ ਨਹੀਂ ਗਈ ਜਿਵੇਂ ਗੁਰਬਾਣੀ ਚ ਗੁਰੂ ਜੀ ਲਿਖਦੇ ਆ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ। ਕਹਿੰਦੇ ਕਾਮ ਨਾ ਵਿਸਰਿਓ, ਕਹਿੰਦੇ ਗੁਰਬਾਣੀ ਪੜ੍ਹੀ, ਸਿਮਰਨ ਕੀਤਾ, ਅੰਦਰੋਂ ਕਾਮਨਾ ਨੀ ਖਤਮ ਹੋਈ, ਝੂਠੀ ਮੰਗ ਨੀ ਖਤਮ ਹੋਈ, ਕਾਮ ਨਾ ਵਿਸਰਿਓ ਉਹ ਦੂਰ ਨੀ ਹੋਈ, ਕ੍ਰੋਧ ਨਾ ਵਿਸਰਿਓ। ਗੁਰੂ ਸਾਹਿਬਾਂ ਕਹਿਣ ਲੱਗੇ ਸਾਡੇ ਅੰਦਰੋਂ ਕ੍ਰੋਧ ਨੀ ਖਤਮ ਹੋਇਆ, ਸਾਡੇ ਅੰਦਰ ਕ੍ਰੋਧ ਹੈ, ਕ੍ਰੋਧ ਕਦੋਂ ਆਉਂਦਾ? ਜੋ ਸਾਡੀ ਕੋਈ ਮੰਗ ਪੂਰੀ ਨਹੀਂ ਹੁੰਦੀ ਤੇ ਕ੍ਰੋਧ ਆ ਜਾਂਦਾ। ਸਭ ਤੋਂ ਪਹਿਲਾਂ ਕਾਮਨਾ ਪਰਾ ਹੋਣੀ ਹੈ, ਫਿਰ ਕ੍ਰੋਧ ਨੇ ਖਤਮ ਹੋਣਾ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ। ਠੀਕ ਹੈ, ਤੇ ਗੁਰੂ ਸਾਹਿਬ ਨੂੰ ਕਹਿਣ ਲੱਗੇ, ਕਹਿਣ ਲੱਗੇ ਸਭ ਕੁਛ ਵਿਅਰਥ ਹੈ, ਜੇ ਤੂੰ ਇਹ ਸਭ ਕੁਛ ਕੀਤਾ ਤੇਰੇ ਅੰਦਰ ਉਹ ਚੀਜ਼ਾਂ ਖਤਮ ਹੋਈਆਂ ਹੀ ਨਹੀਂ ਅਜੇ ਤੱਕ। ਠੀਕ ਹੈ, ਉਹਨਾਂ ਚਿਰ ਤੇਰੀ ਗੱਲ ਨਹੀਂ ਬਣਨੀ ਜਿੰਨਾ ਚਿਰ ਤੇਰੇ ਅੰਦਰੋਂ ਇਹ ਚੀਜ਼ਾਂ ਖਤਮ ਨਹੀਂ ਹੋਈਆਂ। ਪਰ ਨਿੰਦਾ ਮੁਕਤੇ ਦੀ ਛੁੱਟੀ, ਪਰ ਨਿੰਦਾ ਮੁਕਤੇ ਦੀ ਛੁੱਟੀ, ਨਿਫਲ ਪਈ ਸਭ ਸੇਵਾ। ਕਹਿੰਦੇ ਜੇ ਤੇਰੇ ਅੰਦਰੋਂ ਪਰਾਈ ਨਿੰਦਿਆ ਖਤਮ ਨਹੀਂ ਹੋਈ ਹੈ, ਤੁਸੀਂ ਗੁਰਬਾਣੀ ਪੜ੍ਹੀ ਹੈ, ਪਾਠ ਕੀਤਾ ਹੈ, ਸਿਮਰਨ ਕੀਤਾ ਹੈ, ਅਜੇ ਕਾਮਨਾ ਨਹੀਂ ਖਤਮ ਹੋਈ, ਕ੍ਰੋਧ ਨਹੀਂ ਖਤਮ ਹੋਇਆ, ਅੰਦਰੋਂ ਲੋਭ ਨਹੀਂ ਖਤਮ ਹੋਇਆ, ਪਰਾਈ ਨਿੰਦਿਆ ਨਹੀਂ ਖਤਮ ਹੋਈ, ਇਹਦਾ ਮਤਲਬ ਤੁਹਾਡੇ ਮਨ ਚ ਤਬਦੀਲੀ ਨਹੀਂ ਆਈ। ਜੇ ਤੁਹਾਡੇ ਮਨ ਚ ਤਬਦੀਲੀ ਨਹੀਂ ਆਈ ਤੇ ਨਿਫਲ ਪਈ ਸਭ ਸੇਵਾ। ਨਿਫਲ ਦਾ ਕੀ ਹੈ? ਵਿਅਰਥ ਗਈ ਸੇਵਾ ਦਾ ਭਾਵ, ਤੂੰ ਜੋ ਕੁਛ ਵੀ ਕੀਤਾ, ਕਹਿੰਦੇ ਤੂੰ ਜੋ ਕੁਛ ਵੀ ਕੀਤਾ ਹੈ ਸਾਰਾ ਕੁਝ ਵਿਅਰਥ ਗਿਆ, ਜੇ ਤੂੰ ਆਪਣੇ ਮਨ ਚ ਤਬਦੀਲੀ ਨਹੀਂ ਲਿਆਂਦੀ। ਤਬਦੀਲੀ ਕੀ ਹੈ? ਜਿੱਦਣ ਤੇਰੀ ਮਨ ਬਿਰਤੀ ਬਣ ਗਈ, ਪਾਠ ਕਰਦਿਆਂ ਕਰਦਿਆਂ, ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ, ਸਿਮਰਨ ਕਰਦਿਆਂ ਕਰਦਿਆਂ ਮਨ ਬਿਰਤੀ ਟਿਕ ਗਈ ਔਰ ਮਨ ਵਿੱਚ ਵਿਚਾਰ ਪੈਦਾ ਹੋ ਗਈ, ਕੀ ਵਿਚਾਰ ਪੈਦਾ ਹੋ ਗਈ? ਜੋ ਤਿਸ ਭਾਵੇ ਨਾਨਕਾ ਸਹੀ ਗੱਲ ਚੰਗੀ, ਜੋ ਪਰਮਾਤਮਾ ਕਰਦਾ ਮੇਰੇ ਭਲੇ ਲਈ ਕਰਦਾ। ਠੀਕ ਹੈ, ਜਿੱਦਣ ਮਤ ਇਹ ਬਣ ਗਈ, ਠੀਕ ਹੈ, ਜੋ ਪ੍ਰਭ ਕਿਨੂੰ ਸੋਈ ਭਲ ਮੰਨਿਓ, ਕਹਿੰਦਾ ਜੋ ਪਰਮਾਤਮਾ ਮੇਰੇ ਨਾਲ ਕਰਦਾ ਕੁਛ ਮੈਂ ਭਲਾਈ ਮੰਨ ਲਈ, ਚੰਗਾ ਮੰਨ ਲਿਆ ਕਿ ਮੇਰੇ ਭਲੇ ਲਈ ਹੈ। ਗੁਰੂ ਸਾਹਿਬ ਲਿਖਦੇ ਅੱਗੇ ਕਹਿੰਦੇ ਇਹ ਸਮਤ ਸਾਧੂ ਤੇ ਪਈ, ਕਹਿੰਦੇ ਇਹ ਜਿਹੜੀ ਮਤ ਮੈਨੂੰ ਆਈ ਹੈ ਸਾਧੂ ਕੋਲ ਆਈ ਹੈ, ਹੁਣ ਤੁਸੀਂ ਝਾਤੀ ਮਾਰੋ। ਜੇ ਤੁਹਾਡੇ ਅੰਦਰ ਤਬਦੀਲੀ ਨਹੀਂ ਆਈ ਕਿ ਜੋ ਪਰਮਾਤਮਾ ਕਰਦਾ ਤੁਸੀਂ ਆਪਣੇ ਭਲੇ ਚ ਨਹੀਂ ਮੰਨਦੇ, ਤੁਸੀਂ ਸਵੀਕਾਰ ਨਹੀਂ ਕਰਦੇ, ਤੁਸੀਂ ਉਲਾਂਭਾ ਦਿੰਦੇ ਹੋ ਪਰਮਾਤਮਾ ਨੂੰ, ਗੁਰੂ ਨੂੰ ਉਲਾਂਭਾ ਦਿੰਦੇ ਹੋ, ਨਹੀਂ ਇਹ ਮੇਰੇ ਨਾਲ ਗਲਤ ਹੋਇਆ, ਇਹ ਮੇਰੇ ਨਾਲ ਸਭ ਕੁਝ ਗਲਤ ਹੋਇਆ, ਠੀਕ ਹੈ, ਮੇਰੇ ਮੁਤਾਬਕ ਨਹੀਂ ਹੋਇਆ, ਮੈਂ ਗੁਰੂ ਘਰ ਜਾਂਦਾ ਸੀ ਫਿਰ ਵੀ ਮੇਰੇ ਨਾਲ ਇੱਦਾਂ ਹੋ ਗਿਆ। ਤੇ ਗੁਰੂ ਸਾਹਿਬਾਨ ਕਹਿਣ ਲੱਗੇ ਕਹਿੰਦੇ ਭੋਲਿਆ ਮਨਾ ਇਦਾਂ ਮਤ ਨੂੰ ਗੁਰੂ ਦੀ ਮਤ ਨਹੀਂ ਅਜੇ ਆਈ, ਤੂੰ ਗੁਰੂ ਦਾ ਪੱਲਾ ਨਹੀਂ ਪਕੜਿਆ, ਤੂੰ ਗੁਰੂ ਦੇ ਚਰਨਾਂ ਨਾਲ ਜੁੜਦਾ ਹੋਇਆ ਵੀ ਗੁਰੂ ਤੋਂ ਦੂਰ ਬੈਠਾ। ਜਿੰਨਾ ਚਿਰ ਬਿਰਤੀ ਨਹੀਂ ਬਣਾਵਾਂਗੇ, ਜਿੰਨਾ ਚਿਰ ਤਬਦੀਲੀ ਨਹੀਂ ਲਿਆਵਾਂਗੇ, ਉਹਨਾਂ ਚ ਅਸੀਂ ਮਨ ਮੁੱਕੇ ਸਾਕਤ ਹੈ, ਤੇ ਉਹ ਸਾਕਤ ਮਰੇ ਪਿਆਸ। ਕਹਿੰਦੇ ਉਹਨਾਂ ਚਿਰ ਜਿਹੜਾ ਮਨ ਹੈ ਇਹ ਸਾਕਤ ਹੈ, ਇਹ ਮਨਮੁਖ ਹੈ ਤੇ ਇਹ ਪਿਆਸਾ ਹੀ ਮਰਦਾ। ਕਹਿੰਦਾ ਭਾਵ ਚੀਜ਼ ਕੋਲ ਹੁੰਦਿਆਂ ਵੀ ਇਹਨੂੰ ਪ੍ਰਾਪਤ ਨਹੀਂ ਹੁੰਦੀ। ਦੇਖੋ ਪਰਮਾਤਮਾ ਸਾਰਿਆਂ ਦੇ ਕੋਲ ਹੈ, ਪਰਮਾਤਮਾ ਸਾਰਿਆਂ ਦੇ ਅੰਦਰ, ਪਰ ਪਰਮਾਤਮਾ ਹੁੰਦਰ ਹੁੰਦਿਆਂ ਸੁਣਦਿਆਂ ਵੀ ਸਾਨੂੰ ਪਰਮਾਤਮਾ ਪ੍ਰਾਪਤ ਨਹੀਂ ਹੋ ਰਿਹਾ। ਕਾਰਨ ਕੀ? ਕਾਰਨ ਕੀ? ਧਿਆਨ ਦੇ ਕੇ ਦੇਖਣਾ ਆਪ ਜੀ। ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਚੰਦਨ ਦਾ ਰੁੱਖ ਹੈ, ਉਹਦੇ ਲਾਗੇ ਬਾਂਸ ਆ। ਜਿਹੜਾ ਬਾਂਸ ਆ ਉਹ ਚੰਦਨ ਦੀ ਸੁਗੰਧ ਨੂੰ ਪ੍ਰਵਾਨ ਨਹੀਂ ਕਰਦਾ, ਆਪਣੇ ਚ ਲੀਨਤਾ ਨਹੀਂ ਦਿੰਦਾ। ਠੀਕ ਹੈ, ਕਹਿੰਦੇ ਉਹੀ ਸੁਭਾਅ ਸਾਡਾ। ਅਸੀਂ ਗੁਰੂ ਦੇ ਕੋਲ ਬੈਠੇ ਹਾਂ ਪਰ ਅਸੀਂ ਗੁਰੂ ਦੀ ਖੁਸ਼ਬੂ, ਗੁਰੂ ਦੇ ਬੋਲਾਂ ਦੀ ਖੁਸ਼ਬੂ, ਗੁਰੂ ਦੀ ਵਿਚਾਰ ਆਪਣੇ ਮਨ ਵਿੱਚ ਪ੍ਰਵਾਨ ਨਹੀਂ ਕਰਦੇ, ਮਨ ਚ ਟਿਕਾਉਂਦੇ ਨਹੀਂ। ਤੇ ਗੁਰੂ ਸਾਹਿਬਾਨ ਕਹਿਣ ਲੱਗੇ, ਕਹਿਣ ਲੱਗੇ ਦੇਖੀ ਜਿਵੇਂ ਜੈਸੇ ਪਾਹਣ ਜਲ ਮੇ ਰੱਖਿਓ, ਜੈਸੇ ਪਾਹਣ ਜਲ ਮੇ ਰੱਖਿਓ ਭੇਦੇ ਨਾ ਤੈ ਪਾਣੀ। ਕਹਿੰਦੇ ਜਿਵੇਂ ਕੋਈ ਪੱਥਰ ਪਾਣੀ ਚ ਰੱਖ ਦਈਏ, ਭੇਦੇ ਨਾ ਤੈ ਪਾਣੀ। ਭੇਦਾ ਭਾਵ ਕੀ ਹੈ? ਕਿ ਉਹਦੇ ਅੰਦਰ ਨਹੀਂ ਜਾਂਦਾ। ਭੇਦਾ ਭਾਵ ਨਾ ਅੰਦਰ ਦੀ ਗੱਲ, ਕਿਸੇ ਨੂੰ ਪਤਾ ਲੱਗ ਜਾਏ। ਠੀਕ ਹੈ, ਕਹਿੰਦੇ ਭੇਦੇ ਨਾ ਤੈ ਪਾਣੀ। ਕਹਿੰਦੇ ਜਿਹੜਾ ਪਾਣੀ ਹੈ, ਪੱਥਰ ਭਾਵੇਂ ਪਾਣੀ ਚ ਰੱਖਿਆ ਪਰ ਉਹ ਪਾਣੀ ਦਾ ਅਸਰ ਕੋਈ ਨਹੀਂ ਹੈ ਪੱਥਰ ਉੱਤੇ, ਉਹਦੇ ਅੰਦਰ ਨਹੀਂ ਜਾਂਦਾ। ਭੇਦੇ ਨਾ ਤੈ ਪਾਣੀ। ਕਹਿੰਦੇ ਤੈਸੇ ਹੀ ਤੁਮਤਾ ਪਛਾਣੂ ਭਗਤਹੀਨ ਜੋ ਪ੍ਰਾਣੀ। ਦੇਖੋ ਕਹਿੰਦੇ ਜਿਹੜਾ ਪ੍ਰਾਣੀ, ਜਿਹੜਾ ਮਨ ਭਗਤੀ ਨਹੀਂ ਕਰਦਾ, ਜਿਹੜਾ ਮਨ ਭਗਤੀ ਨਹੀਂ ਕਰਦਾ, ਕਹਿੰਦੇ ਉਹ ਵੀ ਇੱਕ ਪੱਥਰ ਦੀ ਨਹੀਂ ਆਈ ਹੈ। ਦੇਖੋ ਕਿੱਧਰ ਤੋਲਿਆ ਪਾਤਸ਼ਾਹ ਦੇ। ਕਹਿੰਦਾ ਪੱਥਰ ਪਾਣੀ ਚ ਪਿਆ ਹੈ ਤੇ ਪਾਣੀ ਦਾ ਕੋਈ ਅਸਰ ਨਹੀਂ ਹੈ ਪੱਥਰ ਦੇ ਉੱਤੇ। ਕਹਿੰਦਾ ਕੋਈ ਇਨਸਾਨ ਭਗਤੀ ਕਰਦਾ, ਬਾਣੀ ਪੜ੍ਹਦਾ ਹੈ ਔਰ ਬਾਣੀ ਪੜ੍ਹ ਕੇ ਬਾਣੀ ਦਾ ਉੱਤੇ ਕੋਈ ਅਸਰ ਨਹੀਂ ਹੈ, ਕਹਿੰਦੇ ਉਹ ਪੱਥਰ ਦੇ ਨਹੀਂ ਆਈ ਹੈ। ਤੈਸੇ ਹੀ ਤੁਮ ਤਾਏ ਪਛਾਣੋ ਭਗਤਹੀਨ ਜੋ ਪ੍ਰਾਣੀ। ਹੁਣ ਗੁਰਬਾਣੀ ਪੜ੍ਹੀ, ਪਾਠ ਕੀਤਾ ਆਪਾਂ, ਨਿਤਨੇਮ ਕਰਦੇ ਹਾਂ, ਸਹਿਜ ਪਾਠ ਦਾ ਭੋਗ ਪਾਉਂਦੇ ਹਾਂ, ਸੁਪਨੇ ਦਾ ਪਾਠ ਕਰਦੇ ਹਾਂ। ਕਰਨਾ ਨਿਤਨੇਮ ਕਰੋ, ਸੁਪਨੇ ਦਾ ਪਾਠ ਕਰੋ, ਸਹਿਜ ਪਾਠ ਦਾ ਭੋਗ ਪਾਓ, ਆਰਾਮ ਨਾਲ ਪਾਓ। ਕੋਈ ਜ਼ਰੂਰੀ ਨਹੀਂ ਕਿ ਤੁਸੀਂ 10-15 ਦਿਨ ਸਹਿਜ ਪਾਠ ਦਾ ਭੋਗ ਪਾ ਦੇਣਾ, ਆਰਾਮ ਨਾਲ ਪੜ੍ਹੋ। ਪਰ ਵੱਡੀ ਗੱਲ ਇਹ ਹੈ ਕਿ ਤੁਸੀਂ ਸਭ ਕੁਛ ਕੀਤਾ, ਗੁਰਬਾਣੀ ਪੜ੍ਹੀ ਹੈ, ਇਹਦਾ ਮਤਲਬ ਕਿ ਤੁਸੀਂ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਚ, ਗੁਰੂ ਦੇ ਉਪਦੇਸ਼ ਚ ਰੱਖਿਆ। ਪਰ ਜਿਵੇਂ ਪੱਥਰ ਹੈ ਉਹਦੇ ਅੰਦਰ ਪਾਣੀ ਨਹੀਂ ਜਾਂਦਾ, ਇੱਦਾਂ ਤੁਹਾਡੀ ਮਨ ਬਿਰਤੀ ਹੈ। ਜੇ ਤੁਸੀਂ ਗੁਰਬਾਣੀ ਪੜ੍ਹ ਕੇ ਵੀ ਭਗਤੀ ਨਹੀਂ ਕਰਦੇ, ਭਗਤਹੀਣ ਜੋ ਪ੍ਰਾਣੀ, ਅਜੇ ਵੀ ਤੁਹਾਡੀ ਸੁਰਤ ਸ਼ਬਦ ਦਾ ਮਿਲਾਪ ਨਹੀਂ ਹੁੰਦਾ। ਭਗਤੀ ਕੀ ਹੈ? ਸੁਰਤ ਸ਼ਬਦ ਦਾ ਮਿਲਾਪ। ਜੇ ਅਜੇ ਵੀ ਤੁਸੀਂ ਸੁਰਤ ਸ਼ਬਦ ਦਾ ਮਿਲਾਪ ਨਹੀਂ ਕਰਦੇ, ਨਾਮ ਸਿਮਰਨ ਨਹੀਂ ਕਰਦੇ, ਤੇ ਗੁਰੂ ਸਾਹਿਬਾਨ ਕਹਿਣ ਲੱਗੇ ਭਾਈ ਤੇਰੀ ਬਿਰਤੀ ਪੱਥਰ ਵਰਗੀ ਹੈ, ਆਦੇ ਮਨਮੁਖ। ਠੀਕ ਹੈ, ਤਿਉਂ ਸਾਕਤ ਮਰੇ ਪਿਆਸ। ਆਜੇ ਸਾਕਤ, ਕਹਿੰਦੇ ਜਿਵੇਂ ਪੱਥਰ ਪਾਣੀ ਵਿੱਚ ਪਿਆ ਪਰ ਪਾਣੀ ਪੀ ਨਹੀਂ ਸਕਦਾ, ਪਾਣੀ ਵਿੱਚ ਜੀਰਦਾ ਨਹੀਂ ਹੈ, ਕਹਿੰਦੇ ਏਦਾਂ ਹੀ ਜਿਹੜਾ ਸਾਕਤ ਹੈ, ਮਨਮੁਖ ਜਿਹੜਾ ਹੈ, ਉਹ ਗੁਰਬਾਣੀ ਪੜ੍ਹਦਾ ਹੈ ਪਰ ਜੇ ਉਹ ਭਗਤੀ ਨਹੀਂ ਕਰਦਾ, ਸੁਰਤ ਸ਼ਬਦ ਦਾ ਮਿਲਾਪ ਨਹੀਂ ਕਰਦਾ, ਤੇ ਉਹਦੀ ਬਿਰਤੀ ਪੱਥਰ ਵਰਗੀ ਹੈ। ਉਹ ਮਨਮੁਖ, ਉਹ ਸਿਆਕਤ ਹੈ, ਉਹ ਪਿਆਸਾ ਹੀ ਮਰ ਜਾਂਦਾ। ਠੀਕ ਹੈ, ਹੁਣ ਪੱਥਰ ਦੇ ਅੰਦਰ ਪਾਣੀ ਨਹੀਂ ਗਿਆ, ਪੱਥਰ ਦੀ ਤਬਦੀਲੀ ਕੋਈ ਨਹੀਂ। ਅਸੀਂ ਗੁਰਬਾਣੀ ਪੜ੍ਹਦੇ ਰਹੇ ਪਰ ਗੁਰਬਾਣੀ ਦਾ ਸਾਡੇ ਤੇ ਕੋਈ ਅਸਰ ਨਹੀਂ ਹੈ, ਸਾਡੀ ਬਿਰਤੀ ਪੱਥਰ ਵਰਗੀ ਹੈ, ਸਾਡੇ ਚ ਕੋਈ ਤਬਦੀਲੀ ਨਹੀਂ। ਫਿਰ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਧਿਆਨ ਦੇ ਨਾਲ ਪੜ੍ਹਨਾ, ਕਹਿਣ ਲੱਗੇ ਕੱਲ ਮੈਂ ਮੁਕਤ ਨਾਮ ਤੇ ਪਾਵਤ ਗੁਰੀਏ ਭੇਦ ਬਤਾਵੇ। ਕਹਿੰਦੇ ਕੱਲ ਮੈਂ ਮੁਕਤ ਨਾਮ ਤੇ ਪਾਵਤ। ਹੁਣ ਆਪਾਂ ਕਹਾਂਗੇ ਕਲ ਯੁਗ ਦੇ ਅੰਦਰ ਮੁਕਤੀ ਨਾਮ ਤੋਂ ਹੁੰਦੀ ਹੈ। ਕੱਲ ਦਾ ਭਾਵ ਕਲਪਨਾ, ਸਾਡੇ ਮਨ ਚ ਕਲਪਨਾ ਆ, ਸਾਡੇ ਮਨ ਚ ਵਿਚਾਰ ਹੁੰਦੇ ਆ, ਸਾਡੇ ਮਨ ਚ ਕਲਪਨਾ ਆ। ਤੇ ਗੁਰੂ ਸਾਹਿਬਾਨ ਕਹਿਣ ਲੱਗੇ ਜਿਹੜੀ ਕਲਪਨਾ ਆ ਸਾਡੇ ਮਨ ਦੇ ਅੰਦਰ, ਕਹਿੰਦੇ ਇਸ ਕਲਪਨਾ ਤੋਂ ਮੁਕਤੀ ਕਿਵੇਂ ਹੋ ਸਕਦੀ, ਛੁਟਕਾਰਾ ਕਿਵੇਂ ਹੋ ਸਕਦਾ? ਕਹਿੰਦਾ ਜੇ ਨਾਮ ਸਿਮਰਨ ਕਰ ਲਈਏ। ਕੱਲ ਮੈਂ ਮੁਕਤ ਨਾਮ ਤੇ ਪਾਵਤ, ਕਹਿੰਦਾ ਇਹਦੇ ਲਈ ਮਨ ਚ ਕਲਪਨਾ ਉੱਠਦੀ ਹੈ, ਮਾੜੇ ਵਿਚਾਰ ਉੱਠਦੇ ਆ, ਸਾਡਾ ਇਹਨਾਂ ਤੋਂ ਛੁਟਕਾਰਾ ਨਹੀਂ ਹੁੰਦਾ, ਬਥੇਰਾ ਜ਼ੋਰ ਲਾਉਂਦੇ ਆਪਾਂ ਵੀ ਛੁੱਟ ਜਾਈਏ, ਇਹ ਵਿਚਾਰ ਬੰਦ ਹੋ ਜਾਣ। ਤੇ ਗੁਰੂ ਸਾਹਿਬ ਕਹਿੰਦੇ ਨਾਮ ਸਿਮਰਨ ਕਰਨ ਲੱਗ ਪਓ, ਤੇਰੀਆਂ ਸਾਰੀਆਂ ਕਲਪਨਾ ਬੰਦ ਹੋ ਜਾਣੀ। ਮਨ ਕਲਪਦਾ ਹੀ ਹੈ, ਆਹ ਨਹੀਂ ਹੋਇਆ, ਆਹ ਨਹੀਂ ਹੋਇਆ, ਆਹ ਗਲਤ ਹੋ ਗਿਆ, ਸਹੀ ਹੋ ਗਿਆ, ਮਨ ਕਲਪਦਾ। ਤੇ ਗੁਰੂ ਸਾਹਿਬਾਨ ਕਹਿੰਦੇ ਕਲਪਨਾ ਬੰਦ ਹੋ ਸਕਦੀਆਂ ਜੇ ਤੂੰ ਨਾਮ ਸਿਮਰਨ ਕਰ ਲਏ। ਕੱਲ ਮੈਂ ਮੁਕਤ ਨਾਮ ਤੇ ਪਾਵਤ ਗੁਰ ਇਹ ਭੇਦ ਬਤਾਵੇ। ਕਹਿੰਦੇ ਗੁਰੂ ਨੇ ਇੱਕ ਬੜੀ ਸੀਕਰਟ ਗੱਲ ਦੱਸੀ, ਗੁਰੂ ਨੇ ਬੜਾ ਭੇਦੀ ਗੱਲ ਦੱਸੀ ਕਿ ਇਹ ਮਨਾ, ਜੇ ਤੂੰ ਗੁਰਬਾਣੀ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਦੇ ਲੜਨ ਲੱਗ ਕੇ ਨਾਮ ਸਿਮਰਨ ਕਰਦਾ ਤੇ ਜਿੰਨੇ ਤੇਰੇ ਅੰਦਰ ਵਿਚਾਰ ਪੈਦਾ ਹੁੰਦੇ ਆ, ਜਿੰਨੇ ਤੇਰੇ ਚ ਖਿਆਲ ਪੈਦਾ ਹੁੰਦੇ ਆ, ਜਿੰਨੇ ਤੇਰੇ ਚ ਵਿਕਾਰ ਪੈਦਾ ਹੁੰਦੇ, ਕਹਿੰਦੇ ਤੂੰ ਮੁਕਤੀ ਹੋ ਸਕਦੀ ਹੈ। ਕਦੋਂ? ਜੇ ਤੂੰ ਨਾਮ ਸਿਮਰਨ ਕਰਦਾ। ਫਿਰ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹੋ ਨਾਨਕ ਸੋਈ ਨਰ ਗੁਰੂਆ ਜੋ ਪ੍ਰਭ ਕੇ ਗੁਣ ਗਾਵੇ। ਕਹੋ ਨਾਨਕ ਸੋਈ ਨਰ ਗੁਰੂਆ। ਗੁਰੂਆ ਕਿਹਨੂੰ ਕਹਿੰਦੇ ਆ? ਗੁਰੂਆ ਦਾ ਭਾਵ ਹੁੰਦਾ ਹੈ ਜਿਸ ਬੰਦੇ ਦੀ ਇੱਜ਼ਤ ਹੋਵੇ, ਸਤਿਕਾਰ ਹੋਵੇ, ਮਾਨਤਾ ਹੋਵੇ, ਉਹਨੂੰ ਗੁਰੂਆ ਕਹਿੰਦੇ ਆ। ਠੀਕ ਹੈ। ਗੁਰੂ ਸਾਹਿਬ ਸੋਈ ਨਰ ਗੁਰੂਆ ਕੌਣ? ਜੋ ਪ੍ਰਭ ਕੇ ਗੁਣ ਗਾਵੇ। ਗੁਣ ਕੀ? ਨਾਮ ਸਿਮਰਨ। ਕਹਿੰਦੇ ਜਿਹੜਾ ਪਰਮਾਤਮਾ ਦੇ ਗੁਣ ਗਾਇਨ ਕਰਦਾ, ਪਰਮਾਤਮਾ ਦਾ ਨਾਮ ਸਿਮਰਨ ਕਰਦਾ ਹੈ, ਕਹਿੰਦੇ ਉਹਨੂੰ ਦਰਗਾਹ ਵਿੱਚ ਵੀ ਤੇ ਸੰਸਾਰ ਵਿੱਚ ਵੀ ਸਤਿਕਾਰ ਮਿਲਦਾ ਹੈ, ਇੱਜ਼ਤ ਮਿਲਦੀ ਹੈ। 831 ਅੰਗ ਦੇ ਉੱਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਿਆਨ ਕਰਦੇ ਆ। ਕਹਿਣ ਲੱਗੇ ਉਸ ਪ੍ਰਾਣੀ ਨੂੰ ਸਤਿਕਾਰ ਮਿਲਦਾ ਹੈ ਸੰਸਾਰ ਉੱਤੇ ਵੀ, ਲੋਕ ਪਰਲੋਕ ਉਹਦੇ ਸੁਹੇਲੇ ਹੋ ਜਾਂਦੇ ਆ। ਕਹਿੰਦਾ ਭਾਵ ਉਹਨੂੰ ਸੰਸਾਰ ਤੇ ਵੀ ਤੇ ਨਿਰੰਕਾਰ ਦੇ ਦਰ ਤੇ ਵੀ ਸਤਿਕਾਰ ਮਿਲਦਾ ਹੈ, ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਪਕੜ ਕੇ ਗੁਰਬਾਣੀ ਨੂੰ ਪੜ੍ਹਦਾ ਹੈ, ਗੁਰਬਾਣੀ ਨੂੰ ਪੜ੍ਹ ਕੇ ਸੁਪਤ ਸ਼ਬਦ ਦਾ ਮਿਲਾਪ ਕਰਦਾ ਹੈ, ਨਾਮ ਸਿਮਰਨ ਕਰਦਾ ਹੈ, ਗੁਰਬਾਣੀ ਦੇ ਮੁਤਾਬਕ ਜ਼ਿੰਦਗੀ ਜਿਉਂਦਾ ਹੈ, ਜਿਵੇਂ ਗੁਰਬਾਣੀ ਸਾਨੂੰ ਸਮਝਾਉਂਦੀ ਹੈ, ਆਪਣਾ ਸੁਭਾਅ ਉਦਾਂ ਦਾ ਬਣਾ ਲੈਂਦਾ ਹੈ। ਦੇਖੋ, ਸਾਨੂੰ ਗੁਰੂ ਸਾਹਿਬਾਂ ਨੇ ਦੱਸਿਆ ਕਿ ਪ੍ਰਾਣੀ ਸੁਪਤ ਸ਼ਬਦ ਦਾ ਮਿਲਾਪ ਕਰਨ ਤੋਂ ਪਹਿਲਾਂ ਤੇਰਾ ਸੁਭਾਅ ਕਿੱਦਾਂ ਦਾ ਹੋਣਾ ਚਾਹੀਦਾ। ਬੜੇ ਪਿਆਰਾ ਲਿਖਿਆ ਉਹਨਾਂ ਨੇ। ਕਹਿਣਗੇ ਸਭ ਤੋਂ ਪਹਿਲਾਂ ਸੁਪਤ ਸ਼ਬਦ ਦਾ ਮਿਲਾਪ ਅਗਰ ਤੂੰ ਚਾਹੁੰਦਾ ਮੇਰਾ ਹੋ ਜਾਵੇ ਤੇ ਆਪਣਾ ਸੁਭਾਅ ਤਬਦੀਲ ਕਰ, ਸੁਭਾਅ ਦੇ ਅੰਦਰ ਚੀਜ਼ ਪੈਦਾ ਕਰ ਕਿਹੜੀ? ਕਹਿੰਦੇ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ ਔਰ ਮਾਨ ਅਪਮਾਨ। ਕਹਿੰਦੇ ਸੁੱਖ ਤੇ ਦੁੱਖ ਨੂੰ ਬਰਾਬਰ ਜਾਣ, ਆਪਾਂ ਸਭ ਕੁਝ ਕਰਦੇ ਪਰ ਗੁਰੂ ਪਿਆਰੇ ਸੁੱਖ ਤੇ ਦੁੱਖ ਨੂੰ ਬਰਾਬਰ ਨਹੀਂ ਸਮਝਦੇ ਆਪਾਂ। ਸਾਡੇ ਮਨ ਵਿੱਚ ਕੀ ਸੁੱਖ? ਸੁੱਖ ਹੈ, ਦੁੱਖ ਦੁੱਖ ਹੈ। ਜੇ ਸੁੱਖ ਨਹੀਂ ਮਿਲੇ, ਸੰਸਾਰੀ ਪਦਾਰਥ ਨੂੰ ਭੋਗਣ ਦਾ ਸਮਾਂ ਨਹੀਂ ਮਿਲਿਆ, ਜੇ ਸੰਸਾਰੀ ਪਦਾਰਥ ਮੇਰੇ ਮਨ ਦੇ ਮੁਤਾਬਕ, ਚਾਹਤ ਦੇ ਮੁਤਾਬਕ ਨਹੀਂ ਮਿਲੇ, ਮੈਨੂੰ ਕੀ ਫਾਇਦਾ ਗੁਰੂ ਘਰ ਆਉਣ ਦਾ? ਨਹੀਂ। ਦੁੱਖ ਕੀ ਹੈ? ਕਿ ਮੇਰੇ ਵਿਚਾਰ ਦੇ ਮੁਤਾਬਕ ਉਲਟ ਹੋਈ ਜਾਂਦਾ ਸਭ ਕੁਛ, ਦੁਖੀ ਹੋ ਜਾਂਦੇ ਅਸੀਂ। ਠੀਕ ਹੈ। ਗੁਰੂ ਸਾਹਿਬ ਕਹਿੰਦੇ ਸੁੱਖ ਦੁੱਖ ਦੋਨੋਂ ਸੰਭਵ। ਕਹਿੰਦਾ ਸੁੱਖ ਤੇ ਦੁੱਖ ਨੂੰ ਦੋਨਾਂ ਨੂੰ ਬਰਾਬਰ ਜਾਣ ਲਵੇ ਔਰ ਮਾਨ ਅਪਮਾਨਾ। ਕੋਈ ਇੱਜ਼ਤ ਕਰੇ, ਕੋਈ ਬੇਇੱਜ਼ਤੀ ਕਰੇ, ਕਹਿੰਦਾ ਛੱਡੋ। ਜੇ ਆਪਾਂ ਇੱਥੇ ਫਸੇ ਰਹੇ ਵੀ ਨਹੀਂ ਯਾਰ ਫਲਾਣੇ ਨੇ ਮੈਨੂੰ ਆਹ ਗੱਲ ਕਿਉਂ ਕਹੀ, ਤੂੰ ਕਾਣੇ ਨੇ ਆਹ ਗੱਲ ਕਿਉਂ ਕਹੀ, ਇੱਥੇ ਫਸੇ ਰਹੇ, ਸਾਡੇ ਕੋਲ ਭਗਤੀ ਨਹੀਂ ਹੋਣੀ, ਸਾਡੇ ਕੋਲ ਪਰਮਾਤਮਾ ਦਰ ਤੇ ਨਹੀਂ ਪਹੁੰਚਿਆ ਜਾਣਾ। ਦੇਖੋ ਏਦਾਂ ਆ, ਇਹ ਸੰਸਾਰ ਆ, ਇਹ ਸੰਸਾਰ ਆ। ਠੀਕ ਹੈ। ਇੱਥੇ ਆਪਾਂ ਆਏ ਹਾਂ, ਸਾਨੂੰ ਕਿਸੇ ਨੂੰ ਨਹੀਂ ਪਤਾ ਸਾਡੇ ਕੋਲ ਕਿੰਨਾ ਟਾਈਮ ਹੈ। ਹਮ ਆਦਮੀ ਹਾਂ, ਇੱਕਦਮ ਅਸੀਂ ਇੱਕ ਸਵਾਸ ਦੇ ਬੰਦੇ ਹਾਂ, ਇੱਕ ਸਵਾਸ ਦੇ। ਸਾਨੂੰ ਕੋਈ ਪਤਾ ਨਹੀਂ ਕਿ ਉਹ ਸਵਾਸ ਕਿਹੜਾ ਹੈ ਕਿ ਜਿਸ ਸਵਾਸ ਦੇ ਸਾਡੀ ਸਮਾਪਤੀ ਹੋ ਜਾਣੀ, ਸਾਡਾ ਸਰੀਰ ਸਾਡੇ ਤੋਂ ਖੁਸ ਜਾਣਾ, ਕੋਈ ਪਤਾ ਨਹੀਂ। ਕਿਉਂਕਿ ਗੁਰੂ ਸਾਹਿਬਾਨ ਲਿਖਦੇ ਆ, ਨਾਨਕ ਕਿਸ ਨੂੰ ਆਖੀਏ ਬਿਨ ਪੁੱਛਿਆ ਹੀ ਲੈ ਜਾਏ। ਕਹਿੰਦੇ ਕਿਹਨੂੰ ਕਹਿਣਾ? ਪਰਮਾਤਮਾ ਤੇ ਬਿਨਾਂ ਪੁੱਛੇ ਹੀ ਲਿਆ ਤੁਰਨਾ, ਕੋਈ ਗੱਲਬਾਤ ਹੀ ਹੈ ਨਹੀਂ। ਸੋ ਕਹਿਣ ਦਾ ਭਾਵ ਹੈ ਕਿ ਆਪਣੀ ਜਿਹੜੀ ਮਨ ਬਿਰਤੀ ਹੈ ਉਹਨੂੰ ਏਦਾਂ ਦੀ ਬਣਾਉਣਾ ਹੈ, ਸਭ ਤੋਂ ਪਹਿਲਾਂ ਗੁਰੂ ਦੇ ਭਾਣੇ ਵਿੱਚ ਆਉਣਾ ਹੈ। ਠੀਕ ਹੈ। ਵੀ ਸਾਨੂੰ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਅਸੀਂ ਪ੍ਰਵਾਨ ਕਰਨਾ, ਜਿੱਥੇ ਪਰਮਾਤਮਾ ਸਾਨੂੰ ਰੱਖਦਾ ਪਿਆ ਬੜਾ ਆਨੰਦ ਹੈ, ਕੋਈ ਟੈਨਸ਼ਨ ਨਹੀਂ। ਤਾਂ ਗੁਰੂ ਸਾਹਿਬ ਨੂੰ ਕਹਿਣ ਲੱਗੇ, ਕਹਿੰਦੇ ਕਹੋ ਨਾਨਕ ਸੋਈ ਨਰ ਗੁਰੂਆ ਜੋ ਪ੍ਰਭ ਕੇ ਗੁਣ ਗਾਵੇ। ਕਹਿੰਦਾ ਜੋ ਪਰਮਾਤਮਾ ਦੇ ਗੁਣ ਗਾਇਨ ਕਰਦਾ ਹੈ, ਪਰਮਾਤਮਾ ਦਾ ਨਾਮ ਸਿਮਰਨ ਕਰਦਾ ਹੈ, ਸੁੱਤ ਸ਼ਬਦ ਦਾ ਮਿਲਾਪ ਕਰਦਾ ਹੈ, ਕਹਿੰਦੇ ਸੋ ਨਰ ਗੁਰੂਆ। ਕਹਿੰਦੇ ਉਸ ਨਰ ਨੂੰ, ਉਸ ਆਤਮਾ ਨੂੰ, ਉਸ ਮਨ ਨੂੰ ਧਰਤੀ ਤੇ ਦਰਗਾਹ ਦੇ ਵਿੱਚ ਸਤਿਕਾਰ ਮਿਲਦਾ ਹੈ, ਇੱਜ਼ਤ ਮਿਲਦੀ ਹੈ, ਮਾਨ ਮਿਲਦਾ ਹੈ। ਤਾਂ ਗੁਰੂ ਸਾਹਿਬ ਨੂੰ ਸਮਝਾਉਂਦੇ ਆਪ ਜੀ ਨੂੰ, ਉਹਨੇ ਭੋੜਿਆ ਮਨਾ, ਕਦੇ ਜ਼ਿੰਦਗੀ ਚ ਵਿਚਾਰ ਕਰਕੇ ਦੇਖ ਕੀ ਲਿਖਿਆ, ਤੇ ਉਹ ਸਖਤ ਮਰੇ ਪਿਆਸ ਤੇ ਉਹ ਹਰ ਬਿਣ ਮਰੀਏ ਦੇ ਮਨਾ, ਤੇ ਉਹ ਹਰ ਬਿਣ ਮਰੀਏ ਦੇ ਮਨਾ ਜੋ ਬਿਰਥਾ ਜਾਵੇ ਸਾਸ। ਦੇਖੋ ਮੌਤ ਦੀ ਗੱਲ ਕਰਦੇ ਨਾ ਆਪਾਂ, ਮੱਛੀ ਪਾਣੀ ਤੋਂ ਬਗੈਰ ਮਰ ਗਈ ਤੇ ਗੁਰੂ ਸਾਹਿਬ ਨੇ ਤੁਹਾਨੂੰ ਹੀ ਦੱਸਿਆ ਤੇ ਉਹ ਹਰ ਬਿਨ ਮਰੀਏ ਦੇ ਮਨਾ ਕਹਿੰਦੇ ਵੀ ਹੇ ਮਨਾ ਪਰਮਾਤਮਾ ਤੋਂ ਬਗੈਰ ਵੀ ਮੌਤ ਆ ਜਾਂਦੀ। ਕਹਿੰਦੇ ਹੈ ਕਹਿੰਦਾ ਹਾਂ ਜੋ ਬਿਰਥ ਆ ਜਾਵੇ ਸਾਸ ਜੇ ਸਵਾਸ ਅਤੇ ਬਿਰਥ ਜਾਣ ਇਹਨਾਂ ਚ ਨਾਮ ਸਿਮਰਨ ਨਾ ਹੋਵੇ ਤੇ ਗੁਰੂ ਸਾਹਿਬ ਨੇ ਕਹਿਣ ਲੱਗੇ ਪਰਮਾਤਮਾ ਦੇ ਪਿਆਰ ਤੋਂ ਬਗੈਰ ਮਨ ਵੀ ਮਰ ਜਾਂਦੇ। ਮੌਤ ਕਈ ਪ੍ਰਕਾਰ ਦੀ, ਇੱਕ ਜਗ੍ਹਾ ਤੇ ਗੁਰੂ ਸਾਹਿਬ ਨੇ ਲਿਖਿਆ ਅਤ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਧਨਵੰਤ ਬਿਰਥ ਕਹੀਏ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਗੁਰੂ ਸਾਹਿਬ ਨੇ ਕਹਿਣ ਲੱਗੇ ਅਤ ਸੁੰਦਰ ਅਤੀ ਦੇ ਸੁੰਦਰ ਹੋਈਏ, ਕੁਲੀਨ ਦਾ ਭਾਵ ਦਾ ਸਾਫ਼ ਸੁਥਰੇ, ਚਤੁਰ ਦਾ ਭਾਵ ਸਿਆਣਾ, ਮੁੱਖ ਗਿਆਨੀ ਕਹਿੰਦਾ ਭਾਵ ਚਿਹਰਾ ਗਿਆਨੀ ਤੇ ਨਹੀਂ ਲੱਗੇ, ਪਹਿਰਾਵਾ ਗਿਆਨੀਆਂ ਵਾਲਾ ਪਾਇਆ ਹੋਵੇ ਤੇ ਧਨਵੰਤ ਕੋਈ ਬੰਦਾ ਅਮੀਰ ਹੋਵੇ ਤੇ ਗੁਰੂ ਜੀ ਨੇ ਮ੍ਰਿਤ ਕਹੀਏ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਕਹਿੰਦੇ ਗਿਣਤੀ ਉਹਦੀ ਮੁਰਦਿਆਂ ਚ ਕਰਨੀ ਹੈ, ਕਿਹਦੀ ਜੇ ਸਭ ਕੁਛ ਹੁੰਦਿਆਂ ਸੁਣਦਿਆਂ ਵੀ ਪਰਮਾਤਮਾ ਨਾਲ ਪ੍ਰੀਤ ਨਹੀਂ ਹੈ, ਪਰਮਾਤਮਾ ਨਾਲ ਪ੍ਰੇਮ ਨਹੀਂ ਹੈ ਤੇ ਮੁਰਦਾ ਹੈ। ਠੀਕ ਹੈ, ਬੇਸ਼ੱਕ ਆਪਾਂ ਜ਼ਿੰਦਗੀ ਜੀਂਦੇ ਪਏ, ਆਪਾਂ ਨੂੰ ਕਹਿ ਦੇਵੇ ਤੂੰ ਮੁਰਦਾ ਹੈ, ਗੁੱਸਾ ਆਉਂਦਾ ਵੀ ਯਾਰ ਕਿੱਦਾਂ ਤੇ ਬੋਲ ਬੋਲਦਾ ਯਾਰ, ਮੈਨੂੰ ਮੁਰਦਾ ਕਹਿਣ ਡਿਆ, ਮੈਂ ਤਾਂ ਚੰਗਾ ਭਲਾ ਜਾਗਣ ਡਿਆ, ਚੰਗਾ ਭਲਾ ਤੁਰਿਆ ਫਿਰਨ ਡਿਆ, ਮੈਂ ਕੰਮ ਕਰਦਾ ਤੇ ਮੁਰਦਾ ਕਹਿਣ ਡਿਆ। ਗੁਰੂ ਸਾਹਿਬ ਕਹਿੰਦੇ ਕੋਈ ਜੀਵਨ ਜੀਵਨ ਨਹੀਂ ਹੈ ਤੇ ਮੁਰਦੇ ਦਾ ਜੀਵਨ ਹੈ, ਮੁਰਦੇ ਦਾ ਜੀਵਨ। ਠੀਕ ਹੈ, ਕਿਉਂ ਤੂੰ ਪਰਮਾਤਮਾ ਤੋਂ ਬੇਮੁੱਖ ਹੈ। ਤਾਂ ਉਹਨਾਂ ਨੇ ਕਿਹਾ ਤੂੰ ਹਰ ਬਿਨ ਮਰੀਏ ਦੇ ਮਨ ਜੋ ਬਿਰਥ ਆ ਜਾਵੇ ਸਵਾਸ। ਕਹਿੰਦੇ ਜਿਹੜੇ ਸਵਾਸ ਸਾਡੇ ਬਿਰਥ ਜਾਂਦੇ ਆ, ਜਿਹਨਾਂ ਸਵਾਸਾਂ ਸਾਨੂੰ ਪਰਮਾਤਮਾ ਚੇਤੇ ਨਹੀਂ ਆਉਂਦਾ, ਜਿਹਨਾਂ ਸਵਾਸਾਂ ਸਾਡੇ ਸਿਮਰਨ ਨਹੀਂ ਚੱਲਦਾ, ਕਹਿੰਦੇ ਉਹਨਾਂ ਸਵਾਸਾਂ ਸਾਡੀ ਮੌਤ ਹੋ ਜਾਂਦੀ, ਪਰਮਾਤਮਾ ਤੋਂ ਬੇਮੁੱਖ ਹੋ ਜਾਂਦੇ। ਦੇਖੋ ਗੱਲ ਨੂੰ ਫੜਨਾ ਸੀ, ਗੱਲ ਨੂੰ ਕੈਚ ਆਊਟ ਕਰਨਾ ਸੀ, ਠੀਕ ਹੈ, ਪਰ ਅਸੀਂ ਕੀਤਾ ਨਹੀਂ। ਉਹਦਾ ਕਾਰਨ ਕੀ ਕਿ ਅਸੀਂ ਗੁਰਬਾਣੀ ਪੜ੍ਹੀ ਹੈ, ਗੁਰਬਾਣੀ ਜਦੋਂ ਪੜ੍ਹਨੀ ਸੀ ਨਾ ਸਰੀਰ ਤੋਂ ਵੱਖ ਹੋ ਕੇ ਪੜ੍ਹਨੀ, ਸਰੀਰ ਤੋਂ ਵੱਖ ਹੋ ਕੇ ਪੜ੍ਹਨੀ, ਜਦੋਂ ਨਾਮ ਸਿਮਰ ਕਰਨਾ ਸਰੀਰ ਤੋਂ ਵੱਖਰਾ ਹੋ ਕੇ ਕਰਨਾ, ਸਰੀਰ ਛੱਡ ਕੇ ਗੁਰਬਾਣੀ ਪੜ੍ਹਨੀ, ਸਰੀਰ ਛੱਡ ਕੇ ਨਾਮ ਸਿਮਰ ਕਰਨਾ। ਹੁਣ ਕਿਉਂਕਿ ਸਰੀਰ ਛੱਡ ਕੇ ਕਿੱਦਾਂ ਹੋ ਸਕਦਾ ਤੇ ਮੌਤ ਹੋਈ ਬਈ, ਸਰੀਰ ਦਾ ਮੋਹ ਛੱਡ ਕੇ, ਸਰੀਰ ਦੇ ਬੰਧਨ ਛੱਡ ਕੇ, ਸਰੀਰ ਦੀ ਝੂਠੀ ਮੰਗ ਨੂੰ ਛੱਡ ਕੇ ਗੁਰਬਾਣੀ ਪੜ੍ਹੋ, ਸਰੀਰ ਦੇ ਮੋਹ ਨੂੰ ਤਿਆਗ ਕੇ, ਸਰੀਰ ਦੇ ਝੂਠੇ ਪਦਾਰਥਾਂ ਦੀ ਖਿੱਚ ਨੂੰ ਤਿਆਗ ਕੇ ਨਾਮ ਸਿਮਰਨ ਕਰੋ। ਠੀਕ ਹੈ, ਸਾਨੂੰ ਗੁਰਬਾਣੀ ਸਿਖਾਉਂਦੀ ਕੀ ਹੈ ਸਰੀਰ ਨੂੰ ਛੱਡਣਾ ਕਿਵੇਂ, ਉਹ ਦੱਸਿਆ ਵੀ ਸਰੀਰ ਛੱਡਣਾ ਕਿਵੇਂ। ਸਭ ਤੋਂ ਪਹਿਲਾਂ ਗੁਰੂ ਸਾਹਿਬ ਕਹਿਣ ਲੱਗੇ ਕਹਿੰਦੇ ਮਨਾ ਐਵੇਂ ਰੋਈ ਜਾਣਾ ਕੁਰਲਾਈ ਜਾਣਾ, ਮਨ ਮੂਰਖ ਕਾਹੇ ਬਿਲ ਲਈਏ ਪੂਰਬ ਲਿਖੇਗਾ ਲਿਖਿਆ ਬਈ। ਕਹਿੰਦੇ ਮਨਾ ਮੂਰਖਾ ਕਿਉਂ ਰੋਣਾ, ਕਿਉਂ ਕਰ ਲਾਉਣਾ, ਜੋ ਤੇਰੇ ਪਿਛਲੇ ਕਰਮ ਸਨ ਤੇਰੇ ਉਹਨਾਂ ਦੇ ਆਧਾਰ ਤੇ ਜੋ ਤੈਨੂੰ ਮਿਲਣਾ ਮਿਲਣਾ, ਤੂੰ ਕਿਉਂ ਰੋਈ ਜਾਂਦਾ ਐਵੇਂ, ਕਿਉਂ ਕਲਪੀ ਜਾਂਦਾ। ਇਹ ਸਾਨੂੰ ਗੁਰੂ ਕੋਲ ਸਿੱਖਿਆ ਮਿਲੀ ਵੀ ਆਪਣੇ ਸਰੀਰ ਨੂੰ ਛੱਡ, ਕਹਿੰਦਾ ਆਪਾਂ ਮੋਹ ਨੂੰ ਛੱਡ ਤੇ ਫਿਰ ਨਾਮ ਨਾਲ ਜੁੜ, ਛੱਡਿਆ ਹੀ ਨੀ, ਸਾਡੇ ਕੋਲ ਛੁੱਟਿਆ ਹੀ ਨੀ। ਕਾਰਨ ਕੀ ਕਿ ਅਸੀਂ ਸਰੀਰ ਨਾਲ ਜੁੜ ਕੇ ਸਰੀਰ ਦੇ ਬੰਧਨ ਵਿੱਚ ਬੱਝ ਕੇ ਤੇ ਸਵੇਰੇ ਉੱਠ ਕੇ ਨਿਤਨੇਮ ਕੀਤਾ, ਸੁਬਹ ਦਾ ਪਾਠ ਕੀਤਾ, ਸਹਿਜ ਪਾਠ ਕੀਤਾ, ਸਰੀਰ ਦੇ ਬੰਧਨ ਵਿੱਚ ਬੱਝ ਕੇ ਕੀਤਾ। ਉਹ ਬੱਝ ਕੇ ਕਰਨ ਦੇ ਨਾਲ ਸਾਨੂੰ ਆਖਿਰ ਵਿੱਚ ਕਹਿਣਾ ਪਿਆ ਵੀ ਪਾਠ ਤੇ ਕੀਤੇ ਆ, ਬੜੇ ਪਾਠ ਕੀਤੇ ਪਰ ਸੋਝੀ ਨਹੀਂ ਆਈ, ਕਿਉਂਕਿ ਸਰੀਰ ਦੇ ਬੰਧਨ ਵਿੱਚ ਬੱਝੇ ਨਹੀਂ ਪਾਠ ਕਰ ਲਿਆ, ਸੋਝੀ ਆਉਣੀ ਕਿੱਥੋਂ ਸੀ। ਸਰੀਰ ਦੇ ਬੰਧਨ ਤੋਂ ਬੜਾ ਹੋਵਾਂਗੇ, ਗੁਰਬਾਣੀ ਪੜਾਂਗੇ, ਤੁਹਾਨੂੰ ਸੋਝੀ ਆਏਗੀ, ਮੱਤ ਆਏਗੀ, ਤੁਸੀਂ ਹੈਰਾਨ ਹੋਵੋਗੇ ਵੀ ਕਮਾਲ ਆ, ਗੁਰਬਾਣੀ ਪੜ੍ਹਦੇ ਪੜ੍ਹਦੇ ਮਨ ਸ਼ਾਂਤ ਹੋਣ ਲੱਗ ਪਿਆ, ਗੁਰਬਾਣੀ ਪੜ੍ਹਦੇ ਸੋਝੀ ਆਉਣ ਲੱਗ ਪਈ ਕਿ ਗੁਰੂ ਗ੍ਰੰਥ ਸਾਹਿਬ ਜੀ ਜੋ ਮੈਨੂੰ ਕਹਿ ਰਿਹਾ ਮੇਰੇ ਭਲੇ ਚ ਕਹਿ ਰਹੇ ਆ, ਔਰ ਸਹੀ ਕਹਿ ਰਹੇ ਕਿ ਮਨਾ ਤੈਨੂੰ ਰੌਲਾ ਪਾਉਣ ਦਾ ਫਾਇਦਾ ਕੋਈ ਨੀ, ਐਵੇਂ ਕਰਲਾਉਣ ਦਾ ਫਾਇਦਾ ਕੋਈ ਨੀ। ਠੀਕ ਹੈ, ਗੁਰੂ ਸਾਹਿਬ ਨੇ ਇੱਕ ਜਗ੍ਹਾ ਕਹਿਣ ਲੱਗੇ ਕਹਿੰਦੇ ਸ਼ਬਦ ਸਤ ਸਤ ਪ੍ਰਭ ਬਖਤਾ, ਸ਼ਬਦ ਸਤ ਸਤ ਪ੍ਰਭ ਬਖਤਾ 285 ਅੰਗ ਦੇ ਉੱਤੇ ਆਉਂਦਾ ਹੈ, ਸੁਰਤ ਸਤ ਸਤ ਜਸ ਸੁਣਦਾ। ਹੁਣ ਧਿਆਨ ਨਾਲ ਸੁਣਿਓ, ਸ਼ਬਦ ਸਤ ਕਹਿੰਦੇ ਜਿਹੜਾ ਪਰਮਾਤਮਾ ਸ਼ਬਦ ਹੈ ਉਹ ਸਤ ਹੈ, ਉਸ ਦੀ ਵੀ ਉਥੇਰਿਆ ਉਹ ਟਿਕਿਆ ਹੋਇਆ। ਫਿਰ ਕੀ ਕਹਿਣ ਲੱਗੇ ਕਹਿੰਦੇ ਸਤ ਪ੍ਰਭ ਬਖਤਾ, ਬਖਤਾ ਕਿਹਨੂੰ ਕਹਿੰਦੇ, ਉਚਾਰਨ ਕਰਨ ਵਾਲਾ, ਬੋਲਣ ਵਾਲਾ। ਆਪਾਂ ਕਹਿੰਦੇ ਨੀ ਕਿਸੇ ਲਈ ਗੁੱਸਾ ਚੜਿਆ ਹੋਈ ਜਾਂ ਤੂੰ ਕੀ ਬਖ ਰਿਹਾ ਕੀ ਬੋਲ ਰਿਹਾ, ਉਹਨਾਂ ਨੇ ਬਖਤਾ ਅੱਖਰ ਵਰਤੇ ਆ ਤਦ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਕੀ ਕਹਿਣ ਲੱਗੇ ਕਹਿੰਦੇ ਸ਼ਬਦ ਸਤ ਸਤ ਪ੍ਰਭ ਬਖਤਾ, ਕਹਿੰਦਾ ਜੇ ਕੋਈ ਪਰਮਾਤਮਾ ਦੀ ਵਡਿਆਈ ਨੂੰ ਉਚਾਰਨ ਕਰਦਾ ਹੈ, ਪਰਮਾਤਮਾ ਦੇ ਸ਼ਬਦ ਨੂੰ ਉਚਾਰਨ ਕਰਦਾ ਹੈ, ਕਹਿੰਦੇ ਜਿਵੇਂ ਪਰਮਾਤਮਾ ਸਥਿਰ ਹੈ, ਪਰਮਾਤਮਾ ਟਿਕਿਆ ਹੋਇਆ ਹੈ, ਸਦੀਵੀ ਹੈ, ਕਹਿੰਦੇ ਉਹਦੀ ਮਨਬਿਰਤੀ ਵੀ ਸਦੀਵੀ ਹੋ ਜਾਂਦੀ ਜਿਹੜਾ ਪਰਮਾਤਮਾ ਨੂੰ ਉਚਾਰਨ ਕਰਦਾ ਹੈ। ਜਿਹੜਾ ਪਰਮਾਤਮਾ ਦੀ ਵਿਚਾਰ ਕਰਦਾ, ਪਰਮਾਤਮਾ ਨੂੰ ਉਚਾਰਨ ਕਰਦਾ ਤਾਂ ਨਾਮ ਸਿਮਰਨ ਉਚਾਰਨ ਕਰਦਾ ਹੈ, ਕਹਿੰਦੇ ਉਹ ਵੀ ਟਿਕ ਜਾਂਦਾ ਹੈ, ਸਦੀਵੀ ਹੋ ਜਾਂਦਾ ਹੈ, ਫਿਰ ਉਹਦਾ ਜੰਮਣਾ ਮਰਨਾ ਖਤਮ ਹੋ ਜਾਂਦਾ ਹੈ। ਫਿਰ ਕੀ ਕਹਿਣ ਲੱਗੇ, ਕਹਿੰਦੇ ਸੁਰਤ ਸੱਤ, ਕਹਿੰਦੇ ਜਿਹਦੀ ਸੁਰਤ ਜਿਹੜੀ ਹੈ ਸੱਤ ਨਾਲ ਜੁੜ ਜਾਂਦੀ ਹੈ, ਜਿਹਦੀ ਸੁਰਤ ਟਿਕ ਜਾਂਦੀ ਹੈ, ਸੱਤ ਭਾਵ ਟਿਕਿਆ ਹੋਇਆ, ਫਿਰ ਕਹਿੰਦੇ ਜਿਹਦੀ ਸੁਰਤ ਟਿਕ ਜਾਂਦੀ ਹੈ ਸੱਤ ਨਾਲ ਜੁੜ ਜਾਂਦੀ ਹੈ, ਸੱਤ ਜਸ ਸੁਣਤਾ, ਕਹਿੰਦੇ ਫਿਰ ਉਹ ਟਿਕਿਆ ਹੋਇਆ ਕੇਵਲ ਤਾਂ ਕੇਵਲ ਪਰਮਾਤਮਾ ਦੀ ਸਿਫਤ ਸਲਾਹ ਸੁਣਦਾ, ਹੋਰ ਕੁਛ ਨਹੀਂ ਸੁਣਦਾ ਉਹਨੂੰ, ਉਹ ਪਰਮਾਤਮਾ ਦੀ ਸਿਫਤ ਸਲਾਹ ਸੁਣਦਾ। ਕਿਵੇਂ? ਹੁਣ ਦੇਖਿਓ, ਤੁਹਾਡੇ ਅੰਦਰ ਦੀ ਬਿਰਤੀ ਦੇ ਵਿੱਚ ਨਾਮ ਚੱਲ ਪਿਆ, ਤੁਸੀਂ ਪਰਮਾਤਮਾ ਦੀ ਉਸਤਤ ਕਰਨ ਲੱਗ ਪਏ, ਤੁਹਾਡੀ ਮਨ ਦੀ ਬਿਰਤੀ ਟਿਕ ਗਈ ਹੈ, ਤੁਹਾਡੀ ਸੁਰਤ ਟਿਕ ਗਈ ਹੈ, ਠੀਕ। ਤੁਹਾਨੂੰ ਕਿਸੇ ਨੇ ਆ ਕੇ ਕਿਹਾ, ਤੁਸੀਂ ਬੈਠੇ ਹੋ ਆਰਾਮ ਨਾਲ ਕਿਤੇ ਘਰ ਤੋਂ ਬਾਹਰ ਬੈਠੇ ਹੋ, ਤੁਹਾਨੂੰ ਕਿਸੇ ਨੇ ਆ ਕੇ ਕਿਹਾ ਜੀ ਤੁਹਾਡੇ ਘਰ ਵਿੱਚ ਫਲਾਣੇ ਦੀ ਮੌਤ ਹੋ ਗਈ, ਅੱਗੇ ਤੁਸੀਂ ਇੱਕਦਮ ਕਰਵਾ ਜਾਂਦੇ ਸੀ, ਡਿੱਗ ਪੈਂਦੇ ਸੀ। ਘਰਦਿਆਂ ਨੇ ਕਿਹਾ ਉਹਨੂੰ ਦੱਸੀ ਹਾਂ, ਉਹ ਦਿਲ ਦਾ ਕਮਜ਼ੋਰ ਆ, ਤੂੰ ਦੱਸਣਾ ਪੁਰਾਣੇ ਤੋਂ ਡੈਥ ਹੋ ਗਈ ਤੇ ਉਹਨੇ ਡਿੱਗ ਪੈਣਾ, ਇਹਦਾ ਉਹਨੂੰ ਹਟ ਅਟੈਕ ਹੋ ਜਾਏ। ਹੁਣ ਕੀ ਹੋਇਆ, ਨਾਮ ਸਿਮਰਨ ਕਰਦਾ ਹੈ, ਗੁਰੂ ਦੇ ਸ਼ਬਦ ਨਾਲ ਜੁੜਿਆ ਹੋਇਆ ਹੈ, ਮਨ ਦੀ ਸਥਿਰਤਾ ਬਣ ਗਈ ਹੈ, ਮਨ ਟਿਕ ਗਿਆ ਹੈ। ਅੱਜ ਕਿਸੇ ਨੇ ਆ ਕੇ ਕਿਹਾ ਜੀ ਫਲਾਣੇ ਦੀ ਮੌਤ ਹੋ ਗਈ, ਠੀਕ ਹੈ ਨਾ, ਕੋਈ ਗੱਲ ਨੀ ਭਰਾ, ਜੋ ਤੁਸੀਂ ਭਾਵੇਂ ਨਾਨਕਾ ਸਹੀ ਗੱਲ ਚੰਗੀ ਜਿੰਨੀ ਲਿਖੀ ਉਹਨੇ ਭੋਗਣੀ ਸੀ। ਉਹ ਸਾਰੇ ਹੈਰਾਨ ਕਿ ਭਾਈ ਸਾਹਿਬ ਤੁਸੀਂ ਇਹ ਗੱਲ ਕਹਿ ਰਹੇ ਹੋ, ਜਿੰਨੀ ਲਿਖੀ ਸੀ ਉਹਨੇ ਭੋਗਣੀ? ਕਹਿੰਦਾ ਹਾਂ। ਹੁਣ ਜਿਹੜਾ ਬੰਦਾ ਕਹਿ ਰਿਹਾ ਹੈ, ਇੱਕ ਮਿੰਟ ਨੀ ਲੱਗਾ ਉਹਦੇ ਅੰਦਰੋਂ ਮੂੰਹ ਚੋਂ ਲਫ਼ਜ਼ ਨਿਕਲਿਆ, ਕਹਿੰਦਾ ਭਾਜੀ ਲੱਗਦਾ ਤੁਹਾਡੀ ਸੁਰਤ ਜੁੜ ਗਈ ਹੈ, ਲੱਗਦਾ ਤੁਹਾਡੀ ਅੰਦਰ ਦੀ ਬਿਰਤੀ ਗੁਰੂ ਚਰਨਾਂ ਨਾਲ ਜੁੜ ਗਈ ਹੈ, ਤਾਂ ਹੀ ਤਾਂ ਤੁਸੀਂ ਇੱਦਾਂ ਦੀਆਂ ਗੱਲਾਂ ਕਰਨ ਦੇ ਹੋ, ਤਾਂ ਹੀ ਤੁਸੀਂ ਇੰਨੇ ਪਿਆਰ ਨਾਲ ਕਿਹਾ। ਕੋਈ ਗੱਲ ਨੀ, ਫਿਰ ਕੀ ਆ, ਜਿੰਨੀ ਲਿਖੀ ਸੀ ਉਹਨੇ ਭੋਗਣੀ ਆ, ਰੱਬ ਦੇ ਰੰਗ ਨੇ। ਇਹਦਾ ਮਤਲਬ ਕੀ ਆ, ਸੁਰਤ ਸੱਤ, ਸੱਤ ਜਸ ਸੁਣਤ, ਕਹਿੰਦੇ ਜੀ ਸੁਰਤ ਆ ਸੱਤ ਨਾਲ ਜੁੜ ਗਈ, ਟਿਕ ਗਈ, ਸਥਿਰ ਹੋ ਗਈ, ਡੋਲਦੀ ਨੀ ਹੁਣ, ਤੁਹਾਨੂੰ ਕੀ ਕਰਦੀ, ਸੱਤ ਜਸ ਸੁਣਤਾ, ਕਹਿੰਦੇ ਟਿਕ ਕੇ ਸੁਰਤ ਜਿਹੜੀ ਹੈ ਉਸ ਪਰਮਾਤਮਾ ਦੀ ਸਿਫਤ ਸਲਾਹ ਸੁਣਨ ਲੱਗ ਪਈ, ਪਰਮਾਤਮਾ ਦੇ ਸ਼ਬਦ ਨੂੰ ਸੁਣਨ ਲੱਗ ਪਈ, ਅੰਦਰ ਟਿਕਾਅ ਬਣ ਗਿਆ। ਹਰ ਇੱਕ ਚੀਜ਼ ਦੀ ਵਿਚਾਰ ਕਰਕੇ ਦੇਖਿਓ, ਜਿੰਨਾ ਚਿਰ ਵਿਚਾਰ ਨਹੀਂ ਹੈ ਉਹਨਾਂ ਚਿਰ ਗੱਲ ਨਹੀਂ ਬਣਨੀ। ਗੁਰੂ ਸਾਹਿਬ ਨੂੰ ਕਹਿਣ ਲੱਗੇ, ਕਹਿੰਦੇ ਭੋਲਿਆ, ਗੁਰੂ ਚਰਨਾਂ ਵਿੱਚ ਜਾਣਨਾ ਹੈ, ਗੁਰੂ ਚਰਨਾਂ ਵਿੱਚ ਜਦੋਂ ਜਾਣਨਾ ਹੈ, ਆਪਣੀ ਗੁਰਬਾਣੀ ਗੁਰੂ ਚਰਨਾਂ ਦੇ ਨਾਲ ਆਪਣੀ ਮਤ ਨੂੰ ਜੋੜ, ਆਪਣੀ ਮਤ ਨੂੰ ਟਿਕਾ, ਤੂੰ ਟਿਕਾਉਂਦਾ ਨਹੀਂ ਤੇ ਹੁੰਦਾ ਕੀ। ਧੰਨ ਗੁਰੂ ਨਾਨਕ ਪਾਤਸ਼ਾਹ ਲਿਖਣ ਲੱਗੇ 145 ਅੰਗ ਦੇ ਉੱਤੇ, ਕੀ ਕਹਿੰਦੇ ਪਾਤਸ਼ਾਹ, ਕਹਿੰਦੇ ਕੱਲ ਕਾਤੀ ਰਾਜੇ ਕਸਾਈ ਧਰਮ ਅੰਕਰ ਉੱਡਰਿਆ। ਹੁਣ ਧਿਆਨ ਦੂ, ਆਪਾਂ ਨੇ ਹੋਲੀ ਜੀ ਕਹਿਤਾ ਕੱਲ ਕਾਤੀ ਕੱਲ ਜੁਗ ਦਾ ਕਸਾਈ ਹੈ ਰਾਜੇ, ਕੱਲ ਕਾਤੀ ਕੱਲ ਜੁਗ ਕੈਂਚੀ ਬਣਿਆ ਰਾਜੇ ਕਸਾਈ ਬਣ ਕੇ ਬੈਠੇ ਨੇ, ਦੇਖੋ ਧਰਮ ਪੰਖ ਲਾ ਕੇ ਉੱਡਣ ਡਿਆ, ਕਿੱਥੇ ਉੱਡਣ ਦਾ ਧਰਮ ਬਣਾ, ਕਿਹੜਾ ਧਰਮ ਉੱਡਣ ਡਿਆ, ਮਰ ਜਾਂਦੀ ਬਣਾ, ਐਵੇਂ ਕਹਿਤਾ। ਵਿਚਾਰ ਕਰਨਾ, ਕੱਲ ਕਾਤੀ ਜਿਹੜੀ ਸਾਡੇ ਮਨ ਵਿੱਚ ਕਲਪਨਾ ਉੱਠਦੀ ਰਹੀ, ਕਲਪਨਾ ਆ ਨੀ ਹੋਇਆ ਉਹ ਨੀ ਹੋਇਆ, ਕਲਪਨਾ ਹੈ ਜਿਹੜੀ ਮਨ ਚ ਕਲਪਨਾ, ਇਹ ਕੈਂਚੀ ਦਾ ਕੰਮ ਕਰਦੀ ਹੈ, ਕਿੰਚੀ ਦਾ ਕੰਮ ਕਰਦੀ ਹੈ, ਕਿਹੜਾ ਕਿੰਚੀ ਦਾ ਕੰਮ ਕਰਦੀ ਹੈ, ਇਹ ਸਾਡੀ ਕਲਪਨਾ ਹੀ ਸਾਨੂੰ ਗੁਰੂ ਦੇ ਨਾਲ ਜੁੜਨ ਨਹੀਂ ਦਿੰਦੀ, ਕੈਂਚੀ ਦੀ ਨਹੀਂ ਕੱਟ ਦਿੰਦੀ ਸਾਡੀ ਸੁਰਤ ਨੂੰ, ਸਾਡੇ ਧਿਆਨ ਨੂੰ। ਕੱਲ ਕਾਤੀ ਰਾਜੇ ਕਸਾਈ ਰਾਜੇ, ਇੱਕ ਰਾਜਾ ਨੀ ਰਾਜੇ, ਇੱਕ ਦੇ ਇੱਕੋ ਰਾਜਾ ਹੁੰਦਾ, ਤੁਸੀਂ ਰਾਜੇ ਲਿਖਿਆ ਰਾਜੇ ਕਸਾਈ, ਐਵੇਂ ਨਾ ਭੁਲੇਖੇ ਚ ਪੈ ਜਾਓ, ਫਲਾਣਾ ਮੰਤਰੀ ਧਮਕਾਣਾ ਮੰਤਰੀ, ਦੇਸ਼ ਦਾ ਰਾਜਾ ਫਲਾਣੇ ਦੇਸ਼ ਦਾ ਫਲਾਣਾ ਰਾਜਾ, ਫਲਾਣੇ ਦੇਸ਼ ਦਾ ਫਲਾਣਾ ਰਾਜਾ, ਇੱਥੇ ਉਹਨਾਂ ਰਾਜਿਆਂ ਦੀ ਗੱਲ ਨੀ ਕੀਤੀ, ਉਹ ਦੇਸ਼ ਤੇ ਕੰਟਰੋਲ ਕਰਦੇ ਆ, ਇੱਥੇ ਰਾਜੇ ਅੱਖਰ ਵਰਤਿਆ ਜਿਹੜਾ ਤੁਹਾਡੇ ਮਨ ਤੇ ਵਿਕਾਰ ਕੰਟਰੋਲ ਕਰਦੇ ਆ, ਉਹ ਜ਼ਿਆਦਾ ਨੇ, ਪਿੱਕ ਨਹੀਂ ਹੈ, ਉਹ ਜ਼ਿਆਦਾ ਨੇ, ਉਹਨਾਂ ਰਾਜੇ ਅੱਖਰ ਲਾਤਾ, ਕਹਿੰਦਾ ਜਿੰਨੇ ਤੁਹਾਡੇ ਮਨ ਦੇ ਉੱਤੇ ਵਿਕਾਰ ਨੇ ਕੰਟਰੋਲ ਕਰਕੇ ਬੈਠੇ ਨੇ, ਰਾਜੇ ਦੀ ਨਿਆਈ ਆ, ਇਹ ਸਾਰੇ ਰਾਜੇ ਕਸਾਈ ਨੇ, ਸਾਰੇ ਹੀ ਤੁਹਾਡੇ ਮਨ ਦੇ ਵਿਚਾਰ, ਤੁਹਾਡੇ ਅੰਦਰ ਵਿਕਾਰ ਜਿਹੜੇ ਨੇ ਕਸਾਈ ਨੇ, ਕਹਿੰਦਾ ਭਾਵ ਜਿਵੇਂ ਕਸਾਈ ਬੱਕਰੇ ਨੂੰ ਚਟਕਾਉਂਦਾ ਹੈ, ਧੌਣ ਵੱਖਰੀ ਕਰਦਾ, ਧੜ ਵੱਖਰਾ ਕਰ ਦਿੰਦਾ ਹੈ, ਏਦਾਂ ਹੀ ਇਹ ਤੁਹਾਡੇ ਅੰਦਰ ਦੇ ਮਾੜੇ ਵਿਚਾਰ ਤੁਹਾਡੇ ਧਿਆਨ ਨੂੰ ਗੁਰੂ ਨਾਲੋਂ ਵੱਖਰਾ ਕਰ ਦਿੰਦੇ ਆ। ਜੁੜਨ ਨਹੀਂ ਦਿੰਦੇ। ਹੁਣ ਗੁਰੂ ਸਾਹਿਬ ਕੀ ਕਹਿੰਦੇ, ਕਾਠਾ ਕੀ ਪਿਆ ਦੇਣਾ ਫਿਰ, ਜਦੋਂ ਕੱਲ ਕਾਤੀ ਰਾਜੇ ਕਸਾਈ ਤੁਹਾਡੀ ਜਿਹੜੀ ਮਨ ਦੀ ਕਲਪਨਾ ਸੀ ਉਹ ਕੈਂਚੀ ਬਣ ਗਈ, ਜਿਹੜੇ ਵਕਾਰ ਸੀ ਉਹ ਰਾਜੇ ਬਣ ਕੇ ਬੈਠੇ, ਕੰਟਰੋਲ ਬਣ ਕੇ ਬੈਠੇ, ਕਸਾਈ ਬਣ ਕੇ ਬੈਠੇ, ਕੱਟੀ ਜਾਂਦੇ। ਤੁਹਾਡੇ ਮਨ ਚ ਕੋਈ ਵੀ ਮਾੜੀ ਚੰਗੀ ਵਿਚਾਰ ਪੈਦਾ ਹੁੰਦੀ ਨਾ ਤੁਹਾਡੇ ਮਨ ਚ, ਗੁਰਬਾਣੀ ਪੜ੍ਹਦੇ ਹਾਂ, ਗੁਰੂ ਘਰ ਬੈਠੇ ਹਾਂ, ਸੰਗਤ ਚ ਬੈਠੇ ਹੋ, ਕੋਈ ਚੰਗੀ ਵਿਚਾਰ ਪੈਦਾ ਹੁੰਦੀ ਹੈ ਤੁਹਾਡੇ ਮਨ ਚ ਆਏਗਾ, ਜਦੋਂ ਕਿਸੇ ਨੇ ਅੰਮ੍ਰਿਤ ਨਹੀਂ ਛਕਿਆ, ਮਨ ਚ ਵਿਚਾਰ ਪੈਦਾ ਹੋ ਗਈ, ਚੱਲ ਯਾਰ ਛੱਡ ਤੇਰਾ ਐਸ਼ ਕਰ ਲਈ ਹੁਣ ਅੰਮ੍ਰਿਤ ਛਕ ਲਈ, ਮਨ ਚ ਵਿਚਾਰ ਪੈਦਾ ਹੋਈ ਤੇ ਰਾਜੇ ਕਸਾਈ ਅੰਦਰ ਮਾੜੇ ਵਿਕਾਰ ਬੈਠੇ ਨੇ ਉਹਨਾਂ ਨਾਲ ਹੀ ਉਹ ਛੱਡ ਬਣਾ, ਹੁਣ ਤੂੰ ਚੰਗੇ ਬਸ ਤੁਰਨ ਲੱਗਿਆ, ਨਾਲ ਹੀ ਕੱਟ ਦਿੱਤਾ ਨਾਤਾ ਹੀ ਤੋੜ ਦਿੱਤਾ, ਫਿਰ ਚਲਾ ਗਿਆ ਦੂਰ, ਛੱਡ ਯਾਰ ਮਨ ਬਣਿਆ ਸੀ, ਨਹੀਂ ਅਜੇ ਨਹੀਂ, ਅਜੇ ਥੋੜਾ ਚਿਰ ਹੋਰ ਰੁਕ ਜਾਈਏ। ਇਹਨੂੰ ਕਹਿੰਦੇ ਰਾਜੇ ਕਸਾਈ। ਹੁਣ ਅੱਗੇ ਪੜ੍ਹਨਾ ਘਾਟਾ ਕੀ ਪਿਆ, ਧਰਮ ਪੰਖ ਕਰ ਉੱਡ ਰਿਹਾ, ਕਹਿੰਦੇ ਇਹਨਾਂ ਮਾੜਿਆਂ ਵਿਕਾਰਾਂ ਨੇ ਤੇ ਮਨ ਦੀਆਂ ਕਲਪਨਾ ਨੇ, ਕੈਂਚੀ ਨੇ ਤੇ ਕਸਾਈ ਨੇ ਕੀ ਕੀਤਾ, ਧਰਮ ਪੰਖ ਕਰ ਉੱਡ ਰਿਹਾ। ਕਿਹੜਾ ਧਰਮ? ਹੁਣ ਆਪਾਂ ਹੌਲੀ ਜੀ ਕਹਿ ਦੇਣਾ ਫਲਾਣਾ ਧਰਮ। ਉਹ ਗੁਰੂ ਪਿਆਰਿਓ, ਇੱਥੇ ਧਰਮ ਕੀ ਹੈ? ਸੁਖਨਿਸ਼ਾ ਦੇ ਪਾਠ ਚ ਆਪਾਂ ਰੋਜ਼ ਪੜ੍ਹਦੇ ਹਾਂ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਦੇਖੋ ਉਹ ਕੀ ਕਹਿੰਦੇ ਪਾਤਸ਼ਾਹ, ਕਹਿੰਦੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਕਹਿੰਦੇ ਸਾਰਿਆਂ ਧਰਮਾਂ ਦੇ ਵਿੱਚ ਉੱਚਾ ਸੁੱਚਾ ਧਰਮ ਕਿਹੜਾ? ਹਰ ਕੋ ਨਾਮ, ਨਾਮ ਧਰਮ ਹੈ। ਗੁਰੂ ਜੀ ਨਾਮ ਨੂੰ ਵਡਿਆਉਂਦੇ ਪਏ, ਕਹਿੰਦੇ ਕਲਯੁਗ ਦੇ ਅੰਦਰ ਨਾਮ ਧਰਮ ਹੈ। ਠੀਕ ਹੈ, ਕੀ ਦੱਸਣ ਲੱਗੇ? ਕਹਿੰਦੇ ਧਰਮ ਪੰਖ ਕਰ ਉੱਡ ਰਿਹਾ। ਹੁਣ ਤੁਸੀਂ ਗੁਰਬਾਣੀ ਪੜ੍ਹਦੇ ਪਏ ਹੋ, ਇਹ ਤਾਂ ਸੋਚੀ ਕਾਹਦੀ ਲੈਣੀ ਸੀ, ਮਤ ਕਾਹਦੀ ਲੈਣੀ ਸੀ? ਨਾਮ ਦੀ, ਸ਼ਬਦ ਦੀ, ਧਰਮ ਦੀ ਸੋਚੀ ਲੈਣੀ ਸੀ। ਧਰਮ ਪੰਖ ਕਰ ਉੱਡ ਰਿਹਾ, ਕਹਿੰਦੇ ਵੀ ਜਦੋਂ ਮਨ ਦੇ ਵਿਚਾਰ ਜਿਹੜੇ ਨੇ, ਮਨ ਚ ਕਲਪਨਾ ਜਿਹੜੀ ਹੈ ਕੈਂਚੀ ਬਣ ਗਈ, ਮਨ ਦੇ ਮਾੜੇ ਵਿਚਾਰ ਜਿਹੜੇ ਨੇ ਕਸਾਈ ਹੋ ਗਏ, ਰਾਜੇ ਬਣ ਗਏ, ਕਹਿੰਦੇ ਇਸ ਕਰਕੇ ਗੁਰਬਾਣੀ ਪੜ੍ਹਦੇ ਰਹੇ। ਪਰ ਧਰਮ ਨਾਮ ਦੀ ਸੋਝੀ, ਸ਼ਬਦ ਦੀ ਸੋਝੀ, ਪੰਖ ਲਾ ਕੇ ਉੱਡਦੀ ਰਹੀ, ਡਾਰੀਆਂ ਮਾਰਦੀ ਰਹੀ, ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਪੜ੍ਹ ਕੇ ਵੀ ਨਾਮ ਦੀ ਸੋਝੀ ਨਹੀਂ ਆਈ, ਸ਼ਬਦ ਦੀ ਸੋਝੀ ਨਹੀਂ ਆਈ, ਕਿਉਂਕਿ ਜਿਹੜੀ ਸਾਡੀ ਮੱਤ ਸੀ ਨਾ ਉਹ ਡਾਰੀਆਂ ਮਾਰਦੀ ਰਹੀ, ਨਾਮ ਦੀ ਸੋਝੀ ਪੜ੍ਹ ਲਾ ਕੇ ਉੱਡਦੀ ਫਿਰਦੀ ਹੈ। ਅਸੀਂ ਪੂਰਾ ਗੁਰੂ ਗ੍ਰੰਥ ਸਾਹਿਬ ਵੀ ਪੜ੍ਹ ਲਿਆ, ਪੂਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਲਿਆ, ਤੇ ਜੇ ਕਿਸੇ ਨੇ ਕਿਹਾ ਭਾਈ ਸਾਹਿਬ ਕਦੀ ਨਾਮ ਸਿਮਰਨ ਕੀਤਾ, ਅੱਗੋਂ ਕੀ ਕਹਿੰਦਾ? ਕਹਿੰਦਾ ਭਾਈ ਸਾਹਿਬ ਮੈਂ ਤਾਂ ਇੰਨੇ ਪਾਠ ਕੀਤੇ, ਇੰਨੀ ਗੁਰਬਾਣੀ ਪੜ੍ਹੀ, 39 ਕਿਤੇ ਪੜ੍ਹੋ ਕੀ ਲਿਖਿਆ? ਉਹ ਚ ਲਿਖਿਆ ਪੜ੍ਹਿਆ ਮੈਲ ਨਾ ਉਤਰੇ ਪੁੱਛੋ ਗਿਆਨੀ ਆ ਜਾਏ, ਇੰਨੀ ਗੁਰਬਾਣੀ ਪੜ੍ਹਨੀ ਨੀ, ਪੜ੍ਹਨੀ ਹੈ ਪਾਠ ਕਰਨਾ। ਪਰ ਗੁਰੂ ਸਾਹਿਬ ਪੜ੍ਹ ਕਹਿੰਦਾ ਤੂੰ ਪੜ੍ਹੀ ਜਾਂਦਾ ਪੜ੍ਹੀ ਜਾਂਦਾ, ਪੜ੍ਹਨ ਦੇ ਨਾਲ ਮਨ ਦੀ ਮੈਲ ਨੀ ਉਤਰੀ ਜੇ ਤੂੰ ਗੁਰਬਾਣੀ ਦੀ ਵਿਚਾਰ ਨਹੀਂ ਕਰਦਾ, ਤੇ ਵਿਚਾਰ ਕਰਕੇ ਜੋ ਗੁਰਬਾਣੀ ਕਹਿੰਦੀ ਹੈ ਉਹ ਨਹੀਂ ਕਰਦਾ। ਗੁਰਬਾਣੀ ਕੀ ਕਹਿੰਦੀ ਹੈ? 423 ਅੰਗ ਦੇ ਪੜ੍ਹੋ, ਗੁਰਬਾਣੀ ਕਹਿੰਦੀ ਇਸ ਯੁੱਗ ਮੈਂ ਸੋਭਾ ਨਾਮ ਕੀ, ਬਿਨ ਨਾਵੇ ਸੋਭ ਨਾ ਹੋਏ। ਕਹਿੰਦੇ ਕੱਲ ਯੁੱਗ ਦਾ ਸਮਾਂ ਬਈ, ਇਹ ਚ ਨਾਮ ਦੀ ਵਡਿਆਈ, ਬਿਨਾਂ ਨਾਮ ਤੋਂ ਮਨਾ ਤੈਨੂੰ ਦਰਗਾਹ ਕਿਸੇ ਨੇ ਟੀਮ ਨਹੀਂ ਮਾਰਨੀ, ਬਿਨਾਂ ਨਾਮ ਤੋਂ ਦਰਗਾਹ ਚ ਮਨਾ ਤੈਨੂੰ ਕਿਸੇ ਟੀਮ ਨਹੀਂ ਮਾਰਨੀ, ਕਿਸੇ ਪੁੱਛਣਾ ਨੀ ਤੈਨੂੰ ਤੂੰ ਕਿੱਥੋਂ ਆਇਆ ਕੌਣ ਹੈ ਤੂੰ। ਹਰ ਇੱਕ ਚੀਜ਼ ਦੀ ਵਿਚਾਰ ਕਰਿਓ, ਜਿੱਦਾਂ ਚਿਰ ਵਿਚਾਰ ਨਹੀਂ ਹੈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਫਿਰ ਗੁਰੂ ਸਾਹਿਬ ਨੂੰ ਕੀ ਕਹਿੰਦੇ? ਕਹਿੰਦੇ ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀ ਕਹਿ ਚੜਿਆ। ਕਹਿੰਦੇ ਕੂੜ ਅਮਾਵਸ, ਹੁਣ ਦੇਖੋ ਕੂੜ ਅਮਾਵਸ ਮੱਸਿਆ ਕਿਹਨੂੰ ਕਹਿੰਦੇ? ਜਿੱਦਾਂ ਰਾਤ ਬਿਲਕੁਲ ਕਾਲੀ ਹੁੰਦੀ ਹੈ, ਨਾ ਚੰਦਰਮਾ ਦਿਖਾਈ ਦਿੰਦਾ, ਕੁਛ ਨੀ ਦਿਖਾਈ ਦਿੰਦਾ, ਉਦੋਂ ਰਾਤ ਮੱਸਿਆ ਹੁੰਦੀ। ਕਹਿੰਦੇ ਕੂੜ ਅਮਾਵਸ, ਕਹਿੰਦੇ ਮਨਾ ਜਿਹੜੇ ਤੇਰੇ ਅੰਦਰ ਮਾੜੇ ਵਿਚਾਰ ਨੇ, ਜਿਹੜੇ ਤੇਰੇ ਅੰਦਰ ਕੂੜ ਹੈ, ਜਿਹੜੇ ਤੈਨੂੰ ਗੁਰਬਾਣੀ ਦੀ ਸੋਝੀ ਨਹੀਂ ਆਉਂਦੀ, ਜਿਹੜਾ ਤੂੰ ਗੁਰੂ ਦਾ ਪੱਲਾ ਨਹੀਂ ਪਕੜਦਾ, ਜਿਹੜਾ ਤੂੰ ਗੁਰੂ ਦੇ ਮਾਰਗ ਤੇ ਨਹੀਂ ਚੱਲਦਾ, ਕਹਿੰਦੇ ਕੂੜ ਅਮਾਵਸ, ਕਹਿੰਦੇ ਇਹੀ ਤੇਰੇ ਅੰਦਰ ਮੱਸਿਆ ਦੀ ਰਾਤ ਹੈ, ਬਿਲਕੁਲ ਚਾਰ ਚੁਫੇਰੇ ਹਨੇਰਾ ਹੀ ਹਨੇਰਾ ਹੈ, ਕਾਹਦਾ? ਅਗਿਆਨਤਾ ਦਾ। ਕੂੜ ਅਮਾਵਸ ਸੱਚ ਚੰਦਰਮਾ, ਹੁਣ ਦੇਖੋ ਕਿਉਂ ਇਸ਼ਾਰਾ ਕੀਤਾ? ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀ ਕਹਿ ਚੜਿਆ, ਕਿਉਂ ਇਸ਼ਾਰਾ ਕੀਤਾ? ਕਹਿੰਦੇ ਜਿਵੇਂ ਕਾਲੀ ਰਾਤ ਹੁੰਦੀ ਹੈ, ਉਸ ਸਾਬਣ ਕਹਿਣ ਲੱਗੇ ਜਿਵੇਂ ਕਾਲੀ ਰਾਤ ਮੱਸਿਆ ਵਾਲੇ ਰਾਤ ਕਾਲੀ ਹੁੰਦੀ ਹੈ, ਉਸ ਕਾਲੀ ਰਾਤ ਦੇ ਅੰਦਰ ਚੰਦਰਮਾ ਜਾਂਦਾ ਕਿਤੇ ਨਹੀਂ ਹੈ, ਹੁੰਦਾ ਅੰਦਰ ਹੀ ਹੈ, ਪਰ ਰਾਤ ਦਾ ਹਨੇਰਾ ਇੰਨਾ ਕੁ ਪ੍ਰਬਲ ਹੁੰਦਾ ਹੈ, ਤਾਕਤ ਵਾਲਾ ਹੁੰਦਾ ਹੈ ਕਿ ਚੰਦਰਮਾ ਦਿਖਾਈ ਨਹੀਂ ਦਿੰਦਾ। ਆਪ ਜੀ ਨੂੰ ਗੁਰਬਾਣੀ ਅੰਦਰੋਂ ਪੜ੍ਹਿਓ, ਗੁਰੂ ਸਾਹਿਬ ਨੇ ਇੱਕ ਜਗ੍ਹਾ ਲਿਖਦੇ ਆ, ਕਹਿੰਦੇ ਅੰਮ ਵੱਸਿਆ ਚੰਦ ਗੁਪਤ ਗਿਨਾਰ ਬੂਝੇ ਗਿਆਨੀ ਸ਼ਬਦ ਵਿਚਾਰ। अमावस्या चंद गुप्त गिनार गुरु जी कहने लगे कहते मस्या वाली रात दिन चंद गुप्त गिनार चंद चंद्रमा गुप्त छुपया हुआ गिनार आकाश में कहते कहते चंद्रमा गया कहते नहीं है काली रात सुनहरा है पर उस काली रात के अंदर चंद्रमा अलोप हो गया उसकी ताकत नहीं है दिखता नहीं है अंदर ही है पर हनेरा रात एडी काली है कि चंद्रमा दिखाई नहीं दिता कहते बूझे ज्ञानी शब्द विचार कहते इसे तरह ही साढ़े अंदर अज्ञानता का नेरा इना आ कि साढ़े अंदर ही ब्रह्म ज्ञान है साढ़े अंदर ही परमात्मा का प्रकाश है पर वो काली रात एडी है कि सानू अंदर पिया चंद्रमा दिखाई नहीं दिता अंदर बैठा परमात्मा दिखाई नहीं दिता ध्यान दो बूझे ज्ञानी शब्द विचार कहना जिमें किसी सूझवान बंदे नूं पुछिया किसी ने बुजुर्ग नूं पुछिया किसी ने छोटे बच्चे सीगे बुजुर्ग बैठे सीगे ते बुजुर्गां नूं पुछिया किसी ने कहिंदा बुजुर्गो चंद्रमा कित्थे चला गया कहिंदे पुत्त कित्थे नहीं गया अंदर ही आकाश ही कहिंदे आकाश ही दिखाई तो दे नहीं रहा कितने भी वह कहिंदे आकाश ही है ते दिसदा नहीं कहिंदे अज मस्या पुत्र अज चंद्रमा नहीं दिखाई देगा गया तो कितने नहीं उन्हें समझाया है कि चंद्रमा कितने गया नहीं पुत्र अज मस्या की रात है काली रात है चंद्रमा दिखाई नहीं देना इदा गुरु साहब बूझे ज्ञानी शब्द विचार जिन्हों आत्मिक सोझी है शब्द की विचार करता है कहते वह समझ लेंदा किवें जिवें चंद्रमा काली रात विच लोप है दिसदा नहीं है इदा ही इस साडी अज्ञानता की रात अंदर परमात्मा अंदर ही सानू दिखता नहीं है हैगा अंदर ही सब कुछ अंदर ही बाहर कुछ नहीं सब कुछ घर में बाहर नहीं बाहर टोले सो पर हम बुला सब कुछ कर थोड़े अंदर ही सब कुछ कूड़ अमावस सच चंद्रमा दिसे नहीं कह चढ़िया कहिंदे साडे झूठ दी साडे वकारां दी साडे माड़े विचारां दी काली रात चढ़ी साडे अंदर अज्ञानता साडे अंदर ते चंद्रमा साडे अंदर ही है ब्रह्म ज्ञान साडे अंदर ही है परमात्मा साडे अंदर ही है पर दिसे नहीं कह चढ़िया कहिंदे इस काली रात दिसदा नहीं पिया चंद्रमा कित्थे चढ़िया है कहिंदे इस अज्ञानता दे विच सानूं पता लगदा नहीं परमात्मा साडे अंदर कित्थे है दिसदा ही नहीं सानूं जिसो गलती कीती भई साडी है क्योंकि असीं गुरबाणी जदों पढ़दे जदों सवेरे उठ के नितनेम करदे साडी मनगति जिहड़ी है शरीर जिहड़ा है जुबान जिहड़ी है वह पाठ करदी पई है पर गुरबाणी दा उस करते हुए पाठ ना मन ने स्रोता बनना सुनना है पर मन स्रोता नहीं बनता मन की करता है मन गुरु को सुना लग पा मन गुरु को सुना लग पी कभी विचार करके देखना बड़े सज्जन कहते हैं कहते जी गल कभी याद नहीं आती पाठ कर लगे याद आ जाती है क्यों आती है बई की गल बई वो गुरु रूप प्यारी साहब संगत जी और कभी जिंदगी च विचार करना इस मन की फितरत है एक ना जुड़ सकता मन की फितरत एक ना जुड़ सकता है या जग ना जुड़ जाए या रब ना जुड़ जाए जो तो गुरबाणी पढ़ता ना यह जग ना जुड़ जाता तो जिद ना जुड़ जाए याद उसे भी आनी है ना जग ना जुड़ जाता संसार के पदार्थों की याद आने लग पी संसार झूठी गल्ला याद आने लग पा वो भाई जे कहते गुरबाणी पढ़द गुरु ना जुड़ जाए रब की याद आ जाऊगी कितों आवे जुड़िया तो जग नग की याद आई जाती है संसार दल याद आई जाती है फिर मन ना स्कीम बना लग पे मैं अज अरदास करनी ना तो चाह कहना चाह कहना चाह कहना तुम मनो कहती कई सज्जन तो पाठ करद करद अरदास पूरी कर लेंगे पाठ करद करते मन च अरदास करी जाते मैं आ मंगना आ कहना गुरु नू आ कहना गुरु नू आ कहना आ ना कितने भुल जा मैं आ ना कितने भुल जावा आप ही पंक्ति पढ़ूगा बिन बोले आ सब किसे जानदा किसे आगे किचे अरदास आप ही पंक्ति पढ़ूगा ते नाल ही कही जूगा आ भी कर दो आ भी कर दो आ भी कर दो आ भी कर दो दे दो सब कुछ इहदा मतलब की कि अपनी जबान चो उच्चारण किया होया शब्द खुद नहीं सुनिया पढ़िया की सोच नहीं बढ़िया ਗੁਰੂ ਸਾਹਿਬਨ ਕਹਿੰਦੇ ਨੇ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੀ। ਕਹਿੰਦਾ ਗਾਇਆ ਹੋਇਆ ਸੁਣਿਆ ਹੋਇਆ ਲਿਖ ਚ ਉਦੋਂ ਪੈਂਦਾ ਜਿਹੜਾ ਗੁਰੂ ਦੇ ਹੁਕਮ ਨੂੰ ਸਤ ਕਰਕੇ ਮੰਨ ਲੈਂਦਾ ਕਿ ਜੋ ਗੁਰੂ ਜੀ ਕਹਿ ਰਹੇ ਨੇ, ਜੋ ਮੇਰੇ ਨਾਲ ਹੋ ਰਿਹਾ, ਜੋ ਮੈਨੂੰ ਮਿਲ ਰਿਹਾ, ਚੰਗਾ ਮਾੜਾ ਜੋ ਕੁਝ ਵੀ ਹੈ, ਇਹ ਮੇਰੇ ਭਲੇ ਚ ਹੈ। ਮੈਂ ਸਵੀਕਾਰ ਕਰਦਾ ਕਿ ਮੇਰੇ ਕਰਮਾਂ ਦਾ ਕੋਈ ਹੋਣਾ ਹੈ ਤੇ ਮੈਨੂੰ ਮਿਲ ਰਿਹਾ। ਅਸੀਂ ਸਵੀਕਾਰ ਨਹੀਂ ਕਰਦੇ, ਤਾਹੀਆਂ ਅਸੀਂ ਸਾਨੂੰ ਲਾਸਟ ਚ ਕਹਿਣਾ ਪੈਂਦਾ ਬੜੇ ਪਾਠ ਕੀਤੇ, ਬੜੀ ਗੁਰੂ ਪਾਠੀ ਪੜੀ, ਬੜੇ ਸਿਮਰਨ ਕੀਤੇ, ਬੜੀ ਗੁਰੂ ਘਰ ਸੇਵਾ ਕੀਤੀ, ਬੜਾ ਪੁੰਨ ਦਾਨ ਕੀਤਾ, ਮਿਲਿਆ ਕੁਛ ਵੀ ਨਹੀਂ। ਮਿਲੇ ਕਿੱਥੋਂ? ਕਿਉਂਕਿ ਸੁਣਿਆ ਹੀ ਨਹੀਂ। ਗਾਇਆ ਤੇ ਸੁਣਿਆ ਲਿਖੇ ਤਾਂ ਪੈਣਾ ਨਾ। ਜੇ ਤੁਸੀਂ ਰੱਬ ਦੀ ਕੀਤੀ ਨੂੰ ਸਵੀਕਾਰ ਕਰੋਗੇ, ਜੋ ਤੁਹਾਡੇ ਨਾਲ ਹੋ ਰਿਹਾ ਕਹਿ ਦਿਓਗੇ, ਜੋ ਹੋ ਰਿਹਾ ਵਧੀਆ ਹੋ ਰਿਹਾ, ਤੁਸੀਂ ਸਵੀਕਾਰ ਹੀ ਨਹੀਂ ਕੀਤਾ, ਮੰਨਿਆ ਹੀ ਨਹੀਂ। ਤੇ ਜਿੰਨਾ ਚਿਰ ਮੰਨਿਆ ਹੀ ਨਹੀਂ, ਹੁਣ ਤੁਸੀਂ ਸਿਆਣੇ ਹੋ, ਗੱਲ ਕਿੱਦਾਂ ਬਣ ਜੂਗੀ? ਠੀਕ। ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿੰਦੇ ਨਾਦ ਕੁਰੰਗੇ ਵਿਦਿਆ ਸਨਮੁਖ ਉੱਠਦਾ ਹੋਇਆ। ਕਹਿੰਦੇ ਐਸੀ ਬਿਰਤੀ ਬਣਾਉਣੀ ਪੈਣੀ। ਕੈਸੀ? ਕਹਿੰਦੇ ਹਿਰਨ ਨਾ, ਹਿਰਨ ਉਹਨੂੰ ਪਕੜਨ ਲਈ ਨਾ ਲੋਕ ਕੀ ਕਰਦੇ, ਘੜਾ ਲੈ ਕੇ ਨਾ ਘੜਾ ਉਹਦੇ ਮੂੰਹ ਤੇ ਚਮੜਾ ਮਰ ਦਿੰਦੇ ਘੜੇ ਦੇ, ਤੇ ਜੰਗਲ ਦੇ ਵਿੱਚ ਜਾ ਕੇ ਨਾ ਉਹ ਚੋਂ ਆਵਾਜ਼ ਕੱਢਦੇ। ਜਦੋਂ ਆਵਾਜ਼ ਕੱਢਦੇ ਨਾ ਉਹ ਹਿਰਨ ਨੂੰ ਬੜੀ ਚੰਗੀ ਲੱਗਦੀ, ਉਹਦੀ ਆਵਾਜ਼ ਸੁਣ ਕੇ ਹਿਰਨ ਵਿਚਾਰਾ ਭੁੱਲ ਜਾਂਦਾ ਤੇ ਮੈਨੂੰ ਤੇ ਪਕੜਨ ਵਾਸਤੇ ਕਰਨ ਦੇ ਸਭ ਕੁਛ, ਉਸੇ ਪਾਸੇ ਤੁਰ ਪੈਂਦਾ ਉਸੇ ਪਾਸੇ। ਨਾਦ ਕੁਰੰਗੇ ਵੇਦਿਆ ਸਨਮੁਖ ਉੱਡਦਾ ਵੇ, ਭਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਦਾ ਵੇ। ਜਿਹੜਾ ਬਵਰ ਹੈ ਨਾ, ਬਵਰ ਉਹ ਆਸ਼ਿਕ ਹੁੰਦਾ ਹੈ, ਲਾਲਚੀ ਹੁੰਦਾ ਹੈ। ਕਾਹਦਾ? ਸੁਗੰਧੀ ਦਾ। ਕਮਲ ਦਾ ਫੁੱਲ ਸੀ, ਕਮਲ ਦੇ ਫੁੱਲ ਉੱਤੇ ਜਾ ਕੇ ਬਹਿ ਗਿਆ ਬਵਰ, ਕਮਲ ਦੇ ਫੁੱਲ ਉੱਤੇ ਬੈਠਾ, ਖੁਸ਼ਬੂ ਲੈ ਰਿਹਾ, ਵਾਸਨਾ ਲੈ ਰਿਹਾ, ਭੁੱਲ ਗਿਆ। ਕੀ ਭੁੱਲ ਗਿਆ? ਵੀ ਸ਼ਾਮਾਂ ਪੈ ਗਈਆਂ, ਇਸ ਫੁੱਲ ਨੇ ਤੇ ਮੁਰਝਾ ਜਾਣਾ, ਹੁਣ ਇਹਦੀਆਂ ਪੰਖੜੀਆਂ ਜਿਹੜੀਆਂ ਖਿਲੀਆਂ ਹੋਈਆਂ ਬੰਦ ਹੋ ਜਾਣੀਆਂ। ਭੁੱਲ ਗਿਆ। ਕੀ ਕਹਿਣ ਲੱਗੇ? ਕਹਿੰਦੇ ਮਿਲ ਆਪ ਬੰਧਾਵੇ, ਕਹਿੰਦੇ ਉਸ ਖੁਸ਼ਬੂ ਚ, ਉਸ ਸੁਗੰਧੀ ਚ ਇੰਨਾ ਮਸਤ ਹੋ ਗਿਆ ਕਿ ਸ਼ਾਮਾਂ ਪਈਆਂ ਤੇ ਕਮਲ ਦਾ ਫੁੱਲ ਜਿਹੜਾ ਸੀ ਨਾ, ਪੰਖੜੀਆਂ ਖਿਲੀਆਂ ਹੋਈਆਂ ਸੀ, ਇਕੱਠੀਆਂ ਹੋ ਗਈਆਂ, ਉਹਦੇ ਚ ਬੰਦ ਹੋ ਕੇ ਮਰ ਗਿਆ। ਉੱਥੇ ਬੈਠਾ ਰਿਹਾ, ਉਹਦੇ ਚ ਬੈਠਾ ਰਿਹਾ, ਮਰ ਗਿਆ। ਕਿਉਂ ਮਰਿਆ? ਕਿਉਂਕਿ ਆਸ਼ਕੀ ਸੀ, ਪਿਆਰ ਸੀ, ਖਿੱਚ ਸੀ ਸੁਗੰਧੀ ਦੀ, ਸੁਗੰਧੀ ਲੈਂਦਾ ਰਿਹਾ, ਬਾਕੀ ਸਭ ਕੁਛ ਭੁੱਲ ਗਿਆ ਕਿ ਮੇਰੇ ਨਾਲ ਕੀ ਹੋ ਸਕਦਾ ਹੈ। ਗੁਰੂ ਸਾਹਿਬਾਨ ਕਹਿਣ ਲੱਗੇ, ਤਿਉਂ ਸੰਤ ਜਨ ਹਰ ਪ੍ਰੀਤ ਹੈ, ਦੇਖ ਦਰਸ ਹੋ ਗਾਵੇ। ਤਿਉਂ ਦੇਖੋ, ਪਹਿਲਾਂ ਤਿਉਂ ਅੱਖਰ ਵਰਤਿਆ, ਤਿਉਂ ਸੰਤ ਜਨ ਹਰ ਪ੍ਰੀਤ ਹੈ। ਕਹਿੰਦੇ ਉਸ ਢੰਗ ਨਾਲ ਸੰਤ ਜਨ, ਸੰਤ ਕੌਣ ਹੈ? ਕੋਈ ਸਰੀਰ ਸੰਤ ਨਹੀਂ ਹੈ, ਕੋਈ ਬਾਣਾ ਸੰਤ ਨਹੀਂ, ਕੋਈ ਪਹਿਰਾਵਾ ਸੰਤ ਨਹੀਂ ਹੈ। ਐਵੇਂ ਨਾ ਭੁਲੇਖੇ ਚ ਪੈ ਜਾਓ, ਜਿੱਦਾਂ ਦੇ ਕੱਪੜੇ ਤੁਸੀਂ ਪਾਉਂਦੇ ਉਹਨਾਂ ਦੇ ਸੰਤ ਪਾਉਂਦੇ, ਜਿੱਦਾਂ ਅਸਲੀ ਤੁਹਾਡਾ ਉਹਦਾ ਸੰਤਾਮਾ ਪੁਰਖਾਂ ਦਾ। ਸੰਤ ਕੌਣ ਹੈ? ਜਿਹਦੇ ਅੰਦਰ ਦੇ ਫੁਰਨੇ ਸੁੰਨ ਹੋ ਗਏ, ਜਿਹਦੇ ਅੰਦਰ ਦੇ ਫੁਰਨੇ ਸੁੰਨ ਹੋ ਗਏ, ਅੰਦਰ ਫੁਰਨੇ ਨਹੀਂ ਫੁਰਦੇ। ਤੇ ਗੁਰੂ ਸਾਹਿਬ ਬਣ ਕਹਿਣ ਲੱਗੇ, ਤਿਉਂ ਸੰਤ ਜਨਾ ਹਰ ਪ੍ਰੀਤ ਹੈ। ਕਹਿੰਦੇ ਜਿਵੇਂ ਨਾਦ ਸੁਣ ਕੇ ਹਿਰਨ ਸਿੱਧਾ ਹੀ ਤੁਰਿਆ ਜਾਂਦਾ ਉਸ ਪਾਸੇ ਨੂੰ, ਤੇ ਭੁੱਲ ਗਿਆ ਵੀ ਮੈਨੂੰ ਇਹਨੇ ਫੜ ਲੈਣਾ, ਭੁੱਲ ਗਿਆ। ਕਹਿੰਦੇ ਜਿਵੇਂ ਬਹਰਾ ਕੰਬਲ ਦੇ ਫੁੱਲ ਦੀ ਸੁਗੰਧੀ ਲੈਂਦਾ ਲੈਂਦਾ ਭੁੱਲ ਗਿਆ ਕਿ ਮੈਂ ਇਹਦੇ ਵਿੱਚ ਫਸ ਗਿਆ, ਮੈਂ ਤੇ ਮਰ ਜੂੰਗਾ, ਮੈਂ ਉੱਡ ਜਾਵਾਂ, ਨਹੀਂ ਉੱਡਿਆ। ਕਹਿੰਦੇ ਉਸ ਢੰਗ ਨਾਲ ਰੱਬ ਦੇ ਪਿਆਰਿਆਂ ਜਿਹਨਾਂ ਦੇ ਫੁਰਨੇ ਸੁੰਨ ਹੋ ਚੁੱਕੇ ਆ, ਕਹਿੰਦੇ ਉਹਨਾਂ ਦੀ ਪਰਮਾਤਮਾ ਨਾਲ ਪ੍ਰੀਤ ਪੈ ਜਾਂਦੀ ਹੈ। ਕਹਿੰਦੇ ਫਿਰ, ਕਹਿੰਦੇ ਉਹ 24 ਘੰਟੇ ਸਿਮਰਨ ਨਾਲ ਜੁੜੇ ਰਹਿੰਦੇ ਨੇ। ਜਿੱਦਾਂ ਭਵਰੇ ਨੂੰ ਭੁੱਲ ਗਿਆ ਕਿ ਮੈਂ ਫਸ ਜਾਊਂਗਾ, ਤੇ ਹਿਰਨ ਨੂੰ ਭੁੱਲ ਗਿਆ ਕਿ ਮੈਨੂੰ ਫੜ ਲੈਣਗੇ, ਕਹਿੰਦਾ ਫਿਰ ਜਿਹਦੇ ਫੁਰਨੇ ਸੁੰਨ ਹੋ ਗਏ ਉਹ ਵੀ ਭੁੱਲ ਗਿਆ ਕਿ ਮੇਰੇ ਨਾਲ ਕੀ ਹੋਊਗਾ। ਉਹ ਕੱਲਾ ਨਾਮ ਸਿਮਰਨ ਹੀ ਕਰੀ ਜਾਂਦਾ, ਸਾਸ ਸਾਸ ਸਿਮਰੋ, ਸਿਮਰਨ ਹੀ ਕਰੀ ਜਾਂਦਾ, ਸਿਮਰਨ ਹੀ ਕਰੀ, ਉਹ ਨਾਮ ਸਿਮਰਨ ਹੀ ਕਰੀ ਜਾਂਦਾ, ਸ਼ਬਦ ਨਾਲ ਜੁੜਿਆ, ਕਿਸੇ ਪਾਸੇ ਧਿਆਨ ਨਹੀਂ ਜਾਂਦਾ ਉਹਦਾ। ਤੇ ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਦੇਖ ਦਰਸ ਅਗਾਵੇ, ਕਹਿੰਦੇ ਦੇਖੋ ਜਿਹੜਾ ਹਿਰਨ ਸੀ, ਜਿਹੜਾ ਹਿਰਨ ਸੀ ਨਾ, ਉਹਨੂੰ ਨਾਤ ਵਜਾ ਵਜਾ ਕੇ ਤੇ ਉਹਨੇ ਸ਼ਿਕਾਰੀ ਨੇ ਫੜ ਲਿਆ, ਲੈ ਗਿਆ ਨਾਲ। ਫੜਨਾ ਮਤਲਬ ਕੀ? ਨਾਲ ਲੈ ਗਿਆ, ਉਹਦੀ ਪਕੜ ਚ ਆ ਗਿਆ। ਕਹਿੰਦੇ ਹਾਂਜੀ। ਕਹਿੰਦੇ ਬਫਰਾ ਸੀ ਜਿਹੜਾ ਫੁੱਲ ਚ ਬੈਠਾ, ਪਕੜ ਚ ਆ ਗਿਆ, ਆਪਣੇ ਆਪ ਨੂੰ ਬੰਧਾ ਬੈਠਾ, ਫੁੱਲ ਬੰਦ ਹੋ ਗਿਆ, ਉਹਦੇ ਚ ਰਹਿ ਗਿਆ। ਕਹਿੰਦੇ ਸੰਤ ਜਨਾਂ ਨੇ ਉਵੇਂ ਪਰਮਾਤਮਾ ਨਾਲ ਪ੍ਰੀਤ ਕੀਤੀ, ਕਹਿੰਦੇ ਜਿਵੇਂ ਉਹਨੂੰ ਪਕੜ ਕੇ ਲੈ ਗਏ ਤੇ ਉਹਦੇ ਬੰਧਨ ਚ ਆ ਗਿਆ। ਕਹਿੰਦੇ ਰੱਬ ਦੇ ਪਿਆਰੇ ਦੇਖ ਦਰਸ ਅਗਾਵੇ, ਕਹਿੰਦੇ ਉਸੇ ਤਰ੍ਹਾਂ ਹੀ ਉਹ ਪਰਮਾਤਮਾ ਦੀ ਪਕੜ ਚ ਆ ਗਏ ਤੇ ਪਰਮਾਤਮਾ ਦੇ ਦਰਸ਼ਨ ਹੋ ਗਏ, ਪਰਮਾਤਮਾ ਮਿਲ ਪਿਆ। ਤੇ ਅਗਾਵੇ ਕਿਹਨੂੰ ਕਹਿੰਦੇ? ਰੱਜ ਗਏ। ਕਹਿੰਦੇ ਬੜਾ ਚਿਰ ਹੋ ਗਿਆ ਸੀ ਪਰਮਾਤਮਾ ਦੇ ਦਰਸ਼ਨ ਕੀਤਿਆਂ ਨੂੰ, ਬੜਾ ਚਿਰ ਹੋ ਗਿਆ ਸੀ ਪਿਆਸ ਲੱਗੀ ਨੂੰ। ਦੇਖੋ ਆਪਾਂ ਪੰਕਤੀ ਪੜ੍ਹੀ ਸੀ, ਤੂੰ ਸਖਤ ਮਰੇ ਪਿਆਸ, ਜਿਹੜਾ ਮਨਮੁਖ ਪਿਆਸਾ ਮਰ ਗਿਆ। ਤੇ ਇੱਥੇ ਗੁਰੂ ਸਾਹਿਬ ਬਣ ਕਹਿਣ ਲੱਗੇ ਦਾ ਸੰਤ ਜਨ ਜਿਹੜੇ ਨੇ ਪਰਮਾਤਮਾ ਨਾਲ ਇੰਨੀ ਕੁ ਪ੍ਰੀਤ ਕਰ ਬੈਠੇ ਵੀ 24 ਘੰਟੇ ਸਿਮਰਨ ਹੀ ਕਰੀ ਜਾਂਦੇ, ਸਿਮਰਨ ਕਰਨ ਦੇ ਭੁੱਲ ਹੀ ਗਏ ਸਭ ਕੁਛ, ਸੰਸਾਰ ਦੇ ਪਦਾਰਥ, ਸੰਸਾਰ ਦੀਆਂ ਮੰਗਾਂ, ਸਰੀਰ ਦੀ ਲੋੜ ਭੁੱਲ ਗਏ ਸਭ ਕੁਛ। ਸਿਮਰਨ ਕਰਦੇ ਕਰਦੇ ਪਰਮਾਤਮਾ ਦੇ ਦਰਸ਼ਨ ਹੋਏ। ਜਿਵੇਂ ਦਰਸ਼ਨ ਹੋਏ ਤੇ ਜਨਮਾਂ ਜਨਮਾਂ ਦੀ ਜਿਹੜੀ ਭੁੱਖ ਲੱਗੀ ਸੀ ਨਾ, ਖਤਮ ਹੋ ਗਈ, ਰੱਜ ਗਏ, ਦਰਸ਼ਨ ਕਰਦੇ ਰੱਜ ਗਏ। ਹੁਣ ਕਿਸੇ ਚੀਜ਼ ਦੀ ਲੋੜ ਹੀ ਨਹੀਂ ਰਹੀ, ਕਿਸੇ ਚੀਜ਼ ਦੀ ਲੋੜ ਨਹੀਂ ਰਹੀ। ਅੰਦਰ ਦੀ ਬਿੱਤੀ ਜਾਗਰੂਕ ਹੋ ਗਈ, ਪਰਮਾਤਮਾ ਦੇ ਦਰਸ਼ਨ ਹੋਏ, ਪਰਮਾਤਮਾ ਚ ਲੀਨ ਹੋਏ। ਤੇ ਜਿਵੇਂ ਧਿਆਨ ਦਿਓ, ਉਹ ਜਿਹੜੇ ਸ਼ਿਕਾਰੀ ਸੀ ਉਹ ਹਿਰਨ ਨੂੰ ਲੈ ਗਏ, ਤੇ ਬਵਰਾ ਸੀ ਜਿਹੜਾ ਉਹ ਪਕੜ ਚ ਆ ਗਿਆ। ਗੁਰੂ ਸਾਹਿਬ ਬਣ ਕਹਿਣ ਲੱਗੇ ਰੱਬ ਦੇ ਪਿਆਰੇ ਪਰਮਾਤਮਾ ਦੀ ਪਕੜ ਚ ਆ ਗਏ। ਕਹਿੰਦਾ ਉਹਦੀ ਪਕੜ ਚ ਰਹਿ ਗਏ, ਪਰਮਾਤਮਾ ਦੀ ਪਕੜ ਚ ਰਹਿ ਗਏ। ਪਰਮਾਤਮਾ ਜਿੱਦਾਂ ਸ਼ਿਕਾਰੀ ਹਿਰਨ ਨੂੰ ਨਾਲ ਲੈ ਗਏ, ਕਹਿੰਦਾ ਉਦਾਂ ਸੰਤ ਜਨਾਂ ਨੂੰ ਪਰਮਾਤਮਾ ਆਪਣੇ ਨਾਲ ਲੈ ਗਿਆ। ਪਰ ਵੱਡੀ ਗੱਲ ਤੇ ਹੈ ਨਾ, ਆਸ਼ਕੀ ਤੇ ਸੌਖੀ ਥੋੜੀ ਹੈ, ਆਸ਼ਕੀ ਸੌਖੀ ਥੋੜੀ ਹੈ। ਦੋ ਬਿਰਤੀਆਂ ਦੱਸੀਆਂ ਪੰਜਮ ਪਾਤਸ਼ਾਹ ਨੇ, ਪੜ੍ਹ ਲਓ 708 ਅੰਗ ਦੇ ਉੱਤੇ ਦੋ ਬਿਰਤੀਆਂ ਦੱਸੀਆਂ। ਪਹਿਲੀ ਦੱਸੀ ਹਿਰਨ ਦੀ, ਕਿ ਹਿਰਨ ਇੰਨਾ ਮਸਤ ਹੋ ਜਾਂਦਾ, ਭੁੱਲ ਜਾਂਦਾ ਵੀ ਮੈਨੂੰ ਨਾਲ ਫੜ ਲੈਣਾ, ਉਹ ਜਿੱਧਰੋਂ ਆਵਾਜ਼ ਆਉਂਦੀ ਉਸੇ ਪਾਸੇ ਭੱਜ ਜਾਂਦਾ। ਤੇ ਦੂਜੀ ਦੱਸੀ ਬਵਰੇ ਦੀ, ਕਿ ਬਵਰਾ ਸਿਰਦੀ ਦਾ ਆਸ਼ਕ ਹੈ, ਭੁੱਲ ਜਾਂਦਾ ਕਿ ਮੈਂ ਮਰ ਜਾਊਂਗਾ ਇਹਦੇ ਚ ਬੈਠਾ। ਕਹਿੰਦੇ ਏਦਾਂ ਦੀ ਬਿਰਤੀ ਬਣਾ ਕੇ ਸੰਤ ਜਨ ਪਰਮਾਤਮਾ ਦਾ ਨਾਮ ਸਿਮਰਨ ਕਰਦੇ, ਆਸ਼ਕੀ ਕਰਦੇ, ਪਰਮਾਤਮਾ ਨਾਲ ਪ੍ਰੇਮ ਕਰਦੇ। ਜਿਹਨੇ ਪ੍ਰੇਮ ਕੀ ਉਹ ਨਹੀਂ ਪ੍ਰਭ ਪਾਇਓ। ਗੁਰੂ ਪਾਰੇ ਵਿਚਾਰ ਕਰਨੀ ਹੈ। ਗੁਰੂ ਸਾਹਿਬਾਂ ਨੇ ਕਿਹਾ ਜਿਹਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਤੇ ਗੁਰੂ ਨਾਨਕ ਪਾਤਸ਼ਾਹ ਪ੍ਰੇਮ ਦੀ ਪਰਿਭਾਸ਼ਾ ਦੇਣ ਲੱਗੇ, ਕਹਿੰਦੇ ਜਿਉਂ ਤੋਂ ਪ੍ਰੇਮ ਖਿਲਣ ਕਰ ਜਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਦੇਖੋ ਕਿੰਨੀ ਪਿਆਰ ਵਾਲੀ ਗੱਲ ਕਹੀ ਉਹਨਾਂ ਨੇ। ਕਹਿੰਦੇ ਜਿਉਂ ਤੋਂ ਪ੍ਰੇਮ ਖਿਲਣ ਕਰ ਜਾਓ, ਕਹਿੰਦੇ ਜੇ ਕਿਸੇ ਨੂੰ ਚਾਹ ਐਸੇ ਪ੍ਰੇਮ ਦੀ ਗਲੀ ਚ ਖੇਡਣ ਦਾ, ਆਸ਼ਕਾਂ ਨੂੰ ਦੇਖੋ ਹੈ ਨਾ ਭਵਰੇ ਵਰਗੀ ਬਿਰਤੀ, ਹੈ ਨਾ ਹਿਰਦੇ ਵਰਗੀ ਬਿਰਤੀ। ਕਹਿੰਦੇ ਜਿਉਂ ਤੋਂ ਪ੍ਰੇਮ ਖਿਲਣ ਕਰ ਜਾਓ, ਜੇ ਚਾਹ ਕਿਸੇ ਨੂੰ ਖੇਡਣ ਦਾ ਗੇਮ, ਸਿਰ ਧਰ ਤਲੀ ਗਲੀ ਮੇਰੀ ਆਓ। ਆਪਣਾ ਸਿਰ ਤਲੀ ਤੇ ਰੱਖੋ, ਕਿਹੜਾ ਸਿਰ? ਆਵਲ। ਉਹ ਗੁਰੂ ਪਿਆਰੇ, ਇਸ ਸਿਰ ਦੀ ਲੋੜ ਨਹੀਂ ਹੈ ਗੁਰੂ ਨੂੰ, ਜਿਵੇਂ ਭੁਲੇਖੇ ਚ ਪੈ ਗਏ ਆਪਾਂ। ਸਿਰ ਪਤਾ ਕਿਹਨੂੰ ਕਹਿੰਦੇ? ਮੱਤ ਨੂੰ ਕਹਿੰਦੇ। ਸਿਰ ਤਲੀ ਦਾ ਮਤਲਬ ਕੀ ਹੁੰਦਾ? ਜਦੋਂ ਬਾਬਾ ਦੀਪ ਸਿੰਘ ਨੇ ਸਿਰ ਕੱਟਿਆ, ਤਲੀ ਤੇ ਰੱਖ ਲਿਆ, ਧੜ ਤੋਂ ਵੱਖਰਾ ਕਰਤਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਿਰ ਧਰ ਤਲੀ ਗਲੀ ਮੇਰੀ ਆਓ। ਆਪਣੀ ਮੱਤ ਆਪਣੇ ਵਿਚਾਰਾਂ ਤੋਂ, ਆਪਣੀ ਸੋਚ ਤੋਂ ਵੱਖਰੀ ਕਰ, ਤੇ ਵੱਖਰੀ ਕਰਕੇ ਫਿਰ ਇਸ ਮਾਰਗ ਤੇ ਆ। ਕਹਿੰਦੇ ਤਾਂ ਤੇਰਾ ਤੇ ਮੇਰਾ ਨਾਤਾ ਜੁੜਨਾ ਹੀ। ਜੇ ਤੇਰੀ ਮੱਤ ਤੇਰੇ ਨਾਲ ਜੁੜੀ ਰਹੀ, ਤੂੰ ਕਦੇ ਵੀ ਗੁਰਬਾਣੀ ਨਾਲ ਜੁੜ ਨਹੀਂ ਸਕਦਾ, ਕਿਉਂਕਿ ਤੈਨੂੰ ਗੁਰਬਾਣੀ ਦੀ ਸਮਝ ਆਉਣੀ ਨਹੀਂ। ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੇ ਸਿਰ ਦੀਜੇ ਕਾਣ ਨਾ ਕੀਜੇ। ਕਹਿੰਦੇ ਇਤ ਮਾਰਗ ਪੈਰ ਧਰੀਜੇ, ਕਹਿੰਦੇ ਇਸ ਮਾਰਗ ਦੇ ਪੈਰ ਧਾਰ। ਕਹਿੰਦਾ ਆਪਾਂ ਚੱਲ, ਗੁਰੂ ਜੀ ਕਹਿੰਦੇ ਇਸ ਮਾਰਗ ਤੇ ਚੱਲ, ਕੀ ਕਰ? ਸਿਰ ਦੀਜੇ, ਸਭ ਤੋਂ ਪਹਿਲਾਂ ਆਪਣੀ ਮੱਤ ਮੈਨੂੰ ਦੇ, ਸਭ ਤੋਂ ਪਹਿਲਾਂ ਆਪਣੀ ਮੱਤ ਮੈਨੂੰ ਦੇ। ਦਿੱਤੀ ਆਪਾਂ ਮੱਤ, ਮੱਤ ਸਿਰ ਨੂੰ ਕਹਿੰਦੇ। ਕਹਿੰਦੇ ਪਹਿਲਾਂ ਆਪਣੀ ਮੱਤ ਦੇ। ਦੇਖੋ ਆਪਾਂ ਗੁਰੂ ਘਰ ਦੇ ਚਰਨਾਂ ਚ ਆਉਂਦੇ ਹਾਂ, ਸੰਗਤ ਚ ਬਹਿਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੱਥਾ ਟੇਕਦੇ। ਕੀ ਮਾਨਤਾ ਉਹਦੀ? ਕਿ ਸਭ ਤੋਂ ਪਹਿਲਾਂ ਆਪਣੀ ਮੱਤ ਗੁਰੂ ਚਰਨਾਂ ਚ ਭੇਟ ਕਰਦੇ ਹਾਂ, ਆਪਣੀ ਮੱਤ ਗੁਰੂ ਚਰਨ ਰੱਖਦੇ, ਫਿਰ ਸੰਗਤ ਚ ਬਹਿੰਦੇ ਆਪਾਂ। ਕੀ ਕਹਿਣ ਲੱਗੇ? ਕਹਿੰਦੇ ਸਿਰ ਦੀਜੇ ਕਾਣ ਨਾ ਕੀਜੇ। ਕਹਿੰਦੇ ਮੱਤ ਦੇਣ ਲੱਗਿਆਂ ਗੁਰੂ ਨੂੰ ਝਿਜਕ ਨਾ ਕਰੀ, ਅਸੀਂ ਝਿਜਕ ਕਰ ਜਾਂਦੇ। ਠੀਕ, ਕਈ ਵਾਰੀ ਤੁਸੀਂ ਦੇਖੋ ਆਪਾਂ ਸਾਰੀ ਸੰਗਤ ਪੜ੍ਹ ਲੈਂਦੇ, ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ, ਪੜ੍ਹ ਲੈਂਦੇ ਆਪਾਂ, ਸਾਰੇ ਪੜ੍ਹ ਲੈਂਦੇ ਹਾਂ ਨਾ। ਪਰ ਗੁਰੂ ਪਿਆਰਿਓ ਧਿਆਨ ਕਰਿਓ, ਆਪਾਂ ਉਹਨੇ ਗਾ ਕੇ ਹਟੇ ਹਾਂ ਤੇ ਮੇਰਾ ਬੁਝ ਮੈਂ ਕਿਛ ਨਹੀਂ ਜੋ ਕਿਛ ਰਸ ਤੇਰਾ ਗਾ ਕੇ ਹਟੇ ਪਰ ਜਾਣ ਲੱਗਿਆ ਫਿਰ ਮੱਥਾ ਟੇਕ ਕੇ ਕੀ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਿਓ ਮਾਲ ਡੰਗਰ ਠੀਕ ਰੱਖਿਓ ਕੰਮ ਕਾਰ ਮੇਰਾ ਚੱਲਦਾ ਰਹੇ ਉਹ ਗੁਰੂ ਸਾਹਿਬ ਨੇ ਕਹਿੰਦੇ ਭਾਈ ਗੱਲ ਸੁਣ ਹੁਣੇ ਤੇ ਕਹਿ ਖੇਡਿਆ ਸੀ ਸਭ ਕੁਛ ਤੇਰਾ ਤੇ ਮਾਲ ਡੰਗਰ ਵੀ ਤੇਰੇ ਕੋਲ ਰਹਿ ਗਿਆ ਤੇ ਕੰਮ ਕਾਰ ਵੀ ਤੇਰੇ ਕੋਲ ਰਹਿ ਗਿਆ ਦਿੱਤਾ ਕੀ ਫਿਰ ਮੈਨੂੰ ਦਿੱਤਾ ਕੀ ਸਭ ਕੁਛ ਦੇ ਦਿਓ ਮੇਰਾ ਬੁਝ ਮੈਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਸਭ ਕੁਛ ਤੇਰਾ ਹੀ ਹੈ ਇਸ ਕਰਕੇ ਪਰਮਾਤਮਾ ਮੈਨੂੰ ਆਪ ਜੀ ਨੂੰ ਕਹਿਣ ਦੀ ਲੋੜ ਨਹੀਂ ਕਿਰਪਾ ਰੱਖਿਓ ਮੇਰੇ ਤੇ ਮਿਹਰ ਭਰਿਆ ਹੱਥ ਰੱਖਿਓ ਕਿਹੜਾ ਕਿ ਮੈਂ ਜਿੱਥੇ ਵੀ ਜਾਵਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਦਾ ਮਿਹਰ ਭਰਿਆ ਮੇਰੇ ਸਿਰ ਤੇ ਹੱਥ ਹੋਵੇ ਤੇ ਮੈਂ ਜਿੱਥੇ ਵੀ ਜਾਵਾਂ ਮੈਂ ਤੇਰੇ ਚਰਨਾਂ ਜੁੜਿਆ ਰਹਾਂ ਮੈਂ ਨਾਮ ਸਿਮਰਨ ਹੀ ਕਰਦਾ ਰਹਾਂ ਕਿਤੇ ਮੈਂ ਵੀ ਆਸ਼ਕ ਬਣ ਜਾਵਾਂ ਕਿੱਦਾਂ ਦਾ ਹਿਰਨ ਵਰਗਾ ਤੇ ਬਵਰੇ ਵਰਗਾ ਮੇਰੀ ਕਿਰਪਾ ਕਰ ਦਿਓ ਆਹ ਦਾਤਾਂ ਮੰਗਣ ਵਾਲੀਆਂ ਸੋ ਗੁਰੂ ਪਿਆਰੇ ਵੱਡਿਆਂ ਭਾਗਾਂ ਵਾਲੇ ਸਮਾਂ ਹੋ ਗਿਆ ਬਾਲਕ ਚੜ੍ਹਦੀਆਂ ਕਲਾ ਕਰੇ ਗੁਰੂ ਨੂੰ ਪਿਆਰੀ ਸਾਹਿਬ ਸਿੰਘ ਜੀ ਆਓ ਇੱਥੇ ਸਮਾਪਤੀ ਕਰਦੇ ਫਤਿਹ ਕੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।